And now, News Takeaway.
FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਪ੍ਰੋਗਰਾਮ ਸੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਇਸ ਤੋਂ ਪਹਿਲਾਂ ਕਿ ਵਾਸੂ ਜੀ ਦਾ ਸਵਾਗਤ ਕਰੀਏ, ਦੇਖੋ ਵਟਸਐਪ 'ਤੇ ਇੱਕ ਮੈਸੇਜ ਆਇਆ ਹੋਇਆ, ਸੁਨੇਹਾ ਹੈ ਜਗਮੀਤ ਸਿੰਘ ਚਾਹਲ ਜੀ ਦਾ। ਚਾਹਲ ਸਾਹਿਬ ਨੇ ਲਿਖਿਆ ਇੰਪੋਰਟੈਂਟ ਅਰਜੈਂਟ, ਪਰ ਦੇਖੋ ਗੱਲ ਜ਼ਰੂਰੀ ਵੀ ਆ। ਉਹ ਦੱਸ ਰਹੇ ਨੇ ਉਹਨਾਂ ਦੇ ਵਾਈਫ ਦਾ ਬਰਥਡੇ ਆ ਅੱਜ ਵੀ, ਕਹਿੰਦੇ ਉਹਨਾਂ ਨੂੰ ਵਿਸ਼ ਕਰ ਦਿਓ। ਸੋ ਜਗਮੀਤ ਸਿੰਘ ਚਾਹਲ ਜੀ ਦੀ ਧਰਮ ਪਤਨੀ ਮਨਦੀਪ ਕੌਰ ਜੀ ਦਾ ਜਨਮਦਿਨ ਹੈ, ਮਨਦੀਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਹੈਪੀ ਬਰਥਡੇ। ਅਤੇ ਹੁਣ ਵਾਸੂ ਜੀ ਦਾ ਵੀ ਸਵਾਗਤ ਕਰਦੇ ਹਾਂ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ ਵਾਸੂ ਜੀ, ਤੁਸੀਂ ਸੁਣਾਓ ਕਿਵੇਂ ਚਾਲ?
ਹਾਊਜ਼ ਦਾ ਵੀਕਐਂਡ?
ਵੀਕਐਂਡ ਵਾਸ ਗੁੱਡ, ਵੀਕਐਂਡ ਵਧੀਆ ਸੀ ਯਾਰ, ਵੀਕਐਂਡ ਝੱਟ ਹੀ ਨਿਕਲ ਗਿਆ।
ਮੌਸਮ ਠੰਡਾ ਹੋ ਗਿਆ,
ਮੌਸਮ ਠੰਡਾ, ਅੱਜ ਵੀ ਓਵਰਆਲ ਠੰਡਕ ਹੈਗੀ ਆ, ਪਰ ਤੁਸੀਂ ਚਿੰਤਾ ਨਾ ਕਰੋ, 4-5 ਦਿਨਾਂ ਦੇ ਅੰਦਰ ਅੰਦਰ ਇਹੋ ਜਿਹਾ ਯੂ ਟਰਨ ਲੈਣਾ ਮੌਸਮ ਨੇ, ਕਿਉਂਕਿ ਵੀਰਵਾਰ ਸ਼ੁੱਕਰਵਾਰ ਆਨਵਰਡ ਗਰਮੀ ਦੇ ਵਿੱਚ ਇੱਕਦਮ ਵਾਧਾ ਹੋਏਗਾ, ਮਤਲਬ ਪ੍ਰੋਪਰ ਗਰਮੀ ਹੋ ਜਾਣੀ ਹੈ, 30-31 ਡਿਗਰੀ ਸੈਲਸੀਅਸ, ਪਾਣੀ ਤੋਂ ਦੂਰ ਏਰੀਆਜ਼ ਨੇ ਉੱਥੇ ਤਾਂ ਗਰਮੀ ਜ਼ਿਆਦਾ ਮਹਿਸੂਸ ਹੋਣੀ ਆ। ਸੋ ਏਸੀ ਦੀ ਮੁਰੰਮਤ, ਏਸੀ ਦਾ ਬੰਦੋਬਸਤ, ਪੱਖਿਆਂ ਦੀ ਸਾਫ਼ ਸਫਾਈ, ਉਹ ਹੁਣ ਕਰ ਲਈ ਜਾਵੇ ਤਾਂ ਬਿਹਤਰ ਆ।
ਠੀਕ ਹੈ ਜੀ।
ਬਾਕੀ ਇਹਦੇ ਵਿੱਚ ਦੇਖੋ ਇਹ ਵੀ ਆ, ਜਿਹੜੇ ਇਕੱਲੇ ਜਦੋਂ ਆਪਾਂ ਏਸੀ ਦੀ ਮੁਰੰਮਤ ਦੀ ਗੱਲ ਕਰਦੇ ਹਾਂ ਨਾ, ਕਈ ਵਾਰੀ ਗੱਲ ਸਿਰਫ ਰਹਿ ਜਾਂਦੀ ਆ ਵੀ ਘਰ ਦਾ ਏਸੀ, ਕਾਰ ਵਾਲਾ ਏਸੀ ਉਹ ਜ਼ਰੂਰ ਚੈੱਕ ਕਰੋ ਕਿ ਉਹ ਠੀਕ ਚੱਲ ਰਿਹਾ ਕਿ ਨਹੀਂ, ਅਤੇ ਉਹਦੀ ਰਿਪੇਅਰ ਵਗੈਰਾ ਕਰਾ ਲਓ। ਅਤੇ ਜਿਹੜੇ ਕਾਰਾਂ ਦੀ ਏਸੀ ਰਿਪੇਅਰ ਕਰਦੇ ਆ, ਜਿਹੜੇ ਬਾਕੀ ਏਅਰ ਕੰਡੀਸ਼ਨਿੰਗ ਵਗੈਰਾ ਦਾ ਸਰਵਿਸ ਕਰਦੇ, ਜਿਹੜੀਆਂ ਸੇਲਸ ਕਰਦੇ ਆ, ਐਡ ਪਾਉਣੀਆਂ ਤਾਂ ਸਾਨੂੰ ਕਾਲ ਕਰੋ, ਤੁਹਾਡਾ ਸੁਨੇਹਾ ਅਸੀਂ ਐਂਪਲੀਫਾਈ ਕਰਕੇ ਸਾਰਿਆਂ ਤੱਕ ਪਹੁੰਚਾ ਦੇਵਾਂਗੇ।
604-961-0915
'ਤੇ ਕਾਲ ਕਰਕੇ ਤੁਸੀਂ ਆਪਣੀ ਐਡਵਰਟਾਈਜ਼ਿੰਗ ਇਨਕੁਆਇਰੀਜ਼ ਵਾਸਤੇ ਗੱਲਬਾਤ ਕਰ ਸਕਦੇ ਹੋ, ਜਾਂ ਵਟਸਐਪ 'ਤੇ ਮੈਸੇਜ ਭੇਜ ਦੇਣਾ ਅਜੇ ਤੁਸੀਂ ਦਿਲਚਸਪੀ ਰੱਖਦੇ ਹੋ ਐਡ ਪਾਉਣ ਦੇ ਵਿੱਚ, ਅਤੇ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰ ਲਏਗੀ। ਅੱਛਾ ਵਾਸੂ ਜੀ, ਗੱਲ ਅੱਜ ਆਪਾਂ ਇੱਥੋਂ ਸ਼ੁਰੂ ਕਰੀਏ। ਦੇਖੋ ਇਸੀ ਹਫ਼ਤੇ ਦੇ ਵਿੱਚ ਫੀਫਾ ਵਰਲਡ ਕੱਪ ਸ਼ੁਰੂ ਹੋ ਜਾਣਾ 11 ਤਰੀਕ ਨੂੰ, ਅਤੇ 13 ਤਰੀਕ ਨੂੰ ਇੱਥੇ ਪਹਿਲਾ ਮੈਚ ਆਪਣੇ ਜਿਹੜਾ ਵੈਨਕੂਵਰ 'ਚ ਹੋਣਾ ਉਹ 13 ਨੂੰ ਆ। ਸੋ ਆਲਰੇਡੀ ਸਾਨੂੰ ਪਤਾ ਫੀਫਾ ਵਰਲਡ ਕੱਪ ਨੂੰ ਲੈ ਕੇ ਜੋ ਵੱਖੋ ਵੱਖਰੀਆਂ ਤਬਦੀਲੀਆਂ ਨੇ, ਚੇਂਜਿਜ਼ ਨੇ, ਕੁਝ ਪੋਲਿਸੀਜ਼ ਨੇ ਉਹ ਲਾਗੂ ਹੋ ਰਹੀਆਂ। ਉਹ ਪਾਣੀ ਦੀ ਬੋਤਲਾਂ ਦਾ ਕੀ ਬਣਿਆ? ਪਿਛਲੇ ਹਫ਼ਤੇ ਬੜਾ ਰੌਲਾ ਪਿਆ ਸੀ ਨਾ, ਕਹਿੰਦੇ ਵੀ ਪਾਣੀ ਦੀਆਂ ਬੋਤਲਾਂ ਪਲਾਸਟਿਕ ਵਾਲੀਆਂ ਜਾਂ ਕੋਈ ਵੀ ਪਾਣੀ ਦੀ ਬੋਤਲ ਲਿਆਉਣ ਨਹੀਂ ਦੇਣੀ। ਹੁਣ ਇਹ ਕਿਹਾ ਗਿਆ ਵੀ ਜਿਹੜੀ ਕੰਪਨੀ ਸੀਲਡ ਪਾਣੀ ਦੀ 20 ਔਨਸ ਤੱਕ ਦੀ ਬੋਤਲ ਆ ਉਹ ਲਿਆ ਸਕਦੇ ਹੋ, ਪਰ ਰੀਫਿਲੇਬਲ ਬੋਟਲ ਨਹੀਂ ਲਿਆਈ ਜਾ ਸਕਦੀ।
ਰੀਫਿਲੇਬਲ ਨਹੀਂ ਕਹਿੰਦੇ, ਸੋ ਸਿਕਿਉਰਿਟੀ ਰੀਜ਼ਨਸ ਕਰਕੇ ਕਹਿੰਦੇ ਨਹੀਂ ਅਲਾਊਡ ਹੋਏਗਾ।
ਰੀਫਿਲੇਬਲ ਬੋਟਲ ਮਜ਼ਬੂਤ ਹੁੰਦੀ ਆ ਨਾ, ਵਗਾ ਕੇ ਜੇ ਮਾਰੋ ਕਿਸੇ ਨੂੰ ਸੱਟ ਲੱਗ ਸਕਦੀ ਆ। ਅਤੇ ਸਾਨੂੰ ਇਹ ਪਤਾ ਕਿ ਸੋਕਰ ਗੇਮਸ ਦੇ ਵਿੱਚ ਕਈ ਵਾਰੀ ਪੈਸ਼ਨ ਪਲੇਅਰਸ ਨਾਲੋਂ ਜ਼ਿਆਦਾ ਜਿਹੜੇ ਦਰਸ਼ਕ ਹੁੰਦੇ ਨੇ ਉਹਨਾਂ ਦਾ ਪੈਸ਼ਨ ਜ਼ਿਆਦਾ ਉਬਾਲ ਖਾ ਜਾਂਦਾ।
ਆਈ ਰਿਮੈਂਬਰ ਬੈਕ ਇਨ ਦਾ ਡੇ ਇੰਡੀਆ ਦੇ ਵਿੱਚ ਜਦੋਂ ਕ੍ਰਿਕਟ ਮੈਚਸ ਵਗੈਰਾ ਹੁੰਦੇ ਸੀ ਮੋਹਾਲੀ ਵਾਲੇ ਸਟੇਡੀਅਮ ਕਦੇ ਜਾਣਾ ਦੇਖਣ, ਤੇ ਉੱਥੇ ਵੀ ਇਸ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਸੀ, ਇਹ ਤਾਂ ਬੰਦਾ ਭੁੱਖਾ ਪਿਆਸਾ ਮਰ ਜਾਂਦਾ ਸੀ
ਉੱਥੇ,
ਇੰਨੀਆਂ ਜ਼ਿਆਦਾ ਰੈਸਟ੍ਰਿਕਸ਼ਨਸ ਹੁੰਦੀਆਂ ਸੀ। ਮੋਬਾਈਲ ਫੋਨ ਨਹੀਂ ਅੰਦਰ ਲੈ ਕੇ ਜਾਣਾ, ਗੱਡੀ ਛੱਡ ਕੇ ਜਾਓ, ਫਿਰ ਡਰ ਹੁੰਦਾ ਗੱਡੀ ਕੋਈ ਭੰਨ ਕੇ ਵਿੱਚੋਂ ਮੋਬਾਈਲ ਫੋਨ ਕੱਢ ਕੇ ਨਾ
ਚੋਰੀ ਕਰ ਲਵੇ,
ਤੇ ਪਾਣੀ ਦੀ ਬੋਟਲ ਨਹੀਂ ਲੈ ਕੇ ਜਾ ਸਕਦੇ ਇਸ ਤਰ੍ਹਾਂ। ਅੰਦਰੋਂ ਤੁਸੀਂ ਭਾਵੇਂ ਬੀਅਰ ਖਰੀਦ ਕੇ ਪੀ ਲਓ,
ਕਿਉਂਕਿ ਉੱਥੋਂ ਫਿਰ ਉਹਨਾਂ ਦੀ ਵਿਕਰੀ ਹੁੰਦੀ
ਹੈ। ਐਗਜੈਕਟਲੀ। ਸੋ ਕਈ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਹੁੰਦੀਆਂ ਸੀ, ਸੋ ਇੱਥੇ ਵੀ ਹੁਣ ਫੀਫਾ ਵੱਲੋਂ ਕੁਝ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ।
ਜਿਹੜੀ ਵਾਸੂ ਜੀ ਸਪੋਰਟਸ ਇਲਸਟ੍ਰੇਟਡ ਮੈਗਜ਼ੀਨ ਆ ਉਹਨਾਂ ਨੇ ਇੱਕ ਰੈਂਕਿੰਗ ਜਾਰੀ ਕੀਤੀ ਆ ਪਿਛਲੇ ਹਫ਼ਤੇ। ਦੇਖੋ 104 ਟੋਟਲ ਗੇਮਸ ਹੋਣੀਆਂ ਨੇ, 16 ਵੱਖੋ ਵੱਖਰੀਆਂ ਹੋਸਟ ਸਿਟੀਜ਼ ਨੇ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਦੇ ਵਿੱਚ। ਇਹ ਵੀ ਵੈਸੇ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਜੀ ਲੱਗਦੀ ਹੈ ਨਾ, ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਹੀ ਹੋਸਟਿੰਗ ਹੋਣੀ ਆ। ਪਰ ਇੱਥੇ ਵੀ 13 ਮੈਚ ਟੋਟਲ ਕੈਨੇਡਾ 'ਚ ਨੇ, 13 ਮੈਚ ਟੋਟਲ ਮੈਕਸੀਕੋ 'ਚ ਨੇ, ਬਾਕੀ ਦੇ 78 ਮੈਚ 78 ਗੇਮਸ ਉਹ ਹੋਣੀਆਂ ਨੇ USA ਦੇ ਵਿੱਚ। ਪਰ ਜਿਹੜੀ ਰੈਂਕਿੰਗ ਕੀਤੀ ਗਈ ਹੈ ਸਪੋਰਟਸ ਇਲਸਟ੍ਰੇਟਡ ਵੱਲੋਂ ਕਿ ਸਭ ਤੋਂ ਵਧੀਆ ਸਿਟੀ ਕਿਹੜੀ ਹੈ ਨਾ 16 ਦੇ ਵਿੱਚ ਹੋਸਟਿੰਗ ਵਾਸਤੇ, ਜਿਹਨਾਂ ਲੋਕਾਂ ਨੇ ਆਉਣਾ ਹੈ, ਬੈਸਟ ਹੋਸਟ ਸਿਟੀ, ਵਾਸੂ ਜੀ ਵੈਨਕੂਵਰ ਨੂੰ ਪਹਿਲੇ ਨੰਬਰ 'ਤੇ ਰੱਖਿਆ ਇਹਨਾਂ ਨੇ।
ਸੋ ਕਿਉਂਕਿ ਉਹਦੇ 'ਚ ਕਹਿੰਦੇ ਮੇਨ ਰੀਜ਼ਨ ਇਹ ਆ ਵੀ ਜਿਹੜਾ ਆਪਣਾ BC ਪਲੇ ਸਟੇਡੀਅਮ ਆ ਉਹ ਡਾਊਨਟਾਊਨ ਦੇ ਬਿਲਕੁਲ ਕਹਿੰਦੇ ਨਾਲ ਹੀ ਹੈ,
ਹਾਂਜੀ,
ਅਤੇ ਜਿਹੜੇ ਕੋਈ ਇੱਥੇ ਲੋਕ ਘੁੰਮਣ ਫਿਰਨ ਵਾਸਤੇ ਆਉਣਗੇ, ਮੈਚ ਦੇਖਣ ਵਾਸਤੇ ਆਉਣਗੇ, ਉਹਨਾਂ ਨੂੰ ਕਹਿੰਦੇ ਕੋਈ ਭਾਵੇਂ ਉਹ ਡਰਾਈਵ ਜੇ ਨਹੀਂ ਵੀ ਕਰਨ, ਕੋਈ ਰੈਂਟਡ ਵਹੀਕਲ ਨਾ ਵੀ ਲੈਣ, ਉਬਰ ਨਾ ਵੀ ਕਰਨ, ਅਤੇ ਉਹ ਪੈਦਲ ਚੱਲ ਕੇ ਵੀ ਡਾਊਨਟਾਊਨ ਐਕਸਪਲੋਰ ਕਰ ਸਕਦੇ ਨੇ, ਰੈਸਟੋਰੈਂਟਸ ਬਾਰਸ ਦੇ ਵਿੱਚ ਆ ਸਕਦੇ ਨੇ, ਇੰਜੋਏ ਕਰ ਸਕਦੇ ਨੇ, ਇਹ ਮੇਨ ਰੀਜ਼ਨ ਰਿਹਾ। ਅਤੇ ਨਾਲ ਉਹਨਾਂ ਨੇ ਕਿਹਾ ਵੀ ਬੀਚਸ ਵੀ ਬਿਲਕੁਲ ਨਾਲ ਨੇ ਅਤੇ ਮਾਹੌਲ ਬੜਾ ਵਧੀਆ ਹੈ, ਸੋ ਇਸ ਤਰ੍ਹਾਂ ਸਾਰੀਆਂ। ਨਾਲ ਟ੍ਰਾਂਜ਼ਿਟ ਦਾ ਉਹਨਾਂ ਨੇ ਜ਼ਿਕਰ ਕੀਤਾ,
ਟ੍ਰਾਂਜ਼ਿਟ ਦਾ ਜ਼ਿਕਰ ਕੀਤਾ ਨਾ, ਕਿਉਂਕਿ ਵੀ ਭਾਵੇਂ ਤੁਸੀਂ ਏਅਰਪੋਰਟ ਤੋਂ ਸਿੱਧਾ ਡਾਊਨਟਾਊਨ ਆਉਣਾ ਹੋਵੇ ਜਾਂ ਵੈਨਕੂਵਰ ਦੇ ਬਾਕੀ ਆਲੇ ਦੁਆਲੇ ਦੇ ਇਲਾਕਿਆਂ ਤੋਂ ਡਾਊਨਟਾਊਨ ਕੋਰ ਪਹੁੰਚਣਾ ਹੋਵੇ, ਕਿ ਐਕਸੈਸਿਬਿਲਿਟੀ ਦਾ ਕੋਈ ਚੈਲੰਜ ਨਹੀਂ ਹੈ, ਕਿਉਂਕਿ ਅਮਰੀਕਾ ਦੇ ਵਿੱਚ ਵਾਸੂ ਜੀ ਕਈ ਥਾਵਾਂ 'ਤੇ ਸਟੇਡੀਅਮਸ ਇਹੋ ਜਿਹੇ ਨੇ ਜਿਹੜੇ ਕਿ ਸਿਟੀ ਦੇ ਮੇਨ ਏਰੀਆ ਤੋਂ 40-40 ਮੀਲ ਦੀ ਦੂਰੀ 'ਤੇ ਨੇ,
ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਨਿਊਯਾਰਕ ਸਿਟੀ ਦਾ ਤੇ ਨਿਊ ਜਰਸੀ ਦਾ,
ਜਿੱਥੇ ਫਾਈਨਲ ਹੋਣਾ
ਹਾਂ, ਤੇ ਕਹਿੰਦੇ ਵੀ ਉਹ ਕਹਿਣ ਨੂੰ ਹੋਮ ਹੈ ਫੀਫਾ ਵਰਲਡ ਕੱਪ ਦਾ, ਤੇ ਪਰ ਕਹਿੰਦੇ ਵੀ ਉੱਥੇ ਪਹੁੰਚਣ ਵਾਸਤੇ ਤੁਹਾਨੂੰ ਓਵਰ ਕਰਾਊਡਡ ਟ੍ਰਾਂਜ਼ਿਟ ਲੈਣਾ ਪੈਣਾ ਤੇ ਪਹੁੰਚਣਾ ਬਹੁਤ ਕਹਿੰਦੇ ਉਹ ਦੁਸ਼ਵਾਰੀ ਵਾਲਾ ਕੰਮ ਹੈ।
ਸੋ ਪਹਿਲੇ ਨੰਬਰ ਤੇ ਇਹਨਾਂ ਨੇ ਆਖਿਆ ਕਿ ਕੈਨੇਡਾ ਹੈ ਇਹਨਾਂ ਸਾਰੀ ਸਿਟੀਜ਼ ਦੇ ਵਿੱਚੋਂ,
ਵੈਨਕੂਵਰ
ਸੋਰੀ ਹਾਂ ਪਹਿਲੇ ਨੰਬਰ ਤੇ ਵੈਨਕੂਵਰ ਹੈ ਸ਼ਹਿਰ, ਦੂਜੇ ਨੰਬਰ ਤੇ ਸੀਐਟਲ, ਤੀਜੇ ਨੰਬਰ ਤੇ ਟੋਰੋਂਟੋ, ਚੌਥੇ ਨੰਬਰ ਤੇ ਮੈਕਸੀਕੋ ਸਿਟੀ, ਪੰਜਵੇਂ ਨੰਬਰ ਤੇ ਐਟਲਾਂਟਾ ਹੈ। ਸੋ ਇਹ ਟੌਪ 5 ਰੈਂਕਿੰਗਸ ਦੇ ਵਿੱਚ ਇਹ ਸ਼ਹਿਰ ਆਉਂਦੇ ਨੇ।
ਸੈਨ ਫਰਾਂਸਿਸਕੋ ਨੂੰ ਉਹਨਾਂ ਨੇ ਲਾਸਟ ਨੰਬਰ ਤੇ ਰੱਖਿਆ ਸੀ ਉਹਨਾਂ ਦੇ ਵਿੱਚੋਂ, ਲਾਸਟ ਇਜ਼ ਸੈਨ ਫਰਾਂਸਿਸਕੋ,
ਤੇ
ਉਹਦਾ ਵੀ ਵੱਡਾ ਰੀਜ਼ਨ ਇਹੀ ਕਿ ਕਹਿੰਦੇ ਜਿਹੜਾ ਸਟੇਡੀਅਮ ਹੈ ਉਹ ਡਾਊਨਟਾਊਨ ਤੋਂ ਬਹੁਤ ਬਾਹਰ ਜਾ ਕੇ ਹੈ
ਜੀ,
ਉੱਥੇ ਪਹੁੰਚਣਾ ਬਹੁਤ ਔਖਾ, ਐਕਸੈਸ ਵਧੀਆ ਨਹੀਂ।
ਅੱਛਾ ਇੱਕ ਜਿਹੜੀ ਇੰਟਰਸਟਿੰਗ ਗੱਲ ਮੈਨੂੰ ਲੱਗੀ ਇਹਨਾਂ ਨੇ ਜੋ ਇੱਕ ਵੈਨਕੂਵਰ ਨੂੰ ਪਹਿਲੇ ਨੰਬਰ ਤੇ ਰੱਖਣ ਦਾ ਜੋ ਕਾਰਨ ਦੱਸਿਆ ਕਿ ਜਿਹੜੇ ਯੂਰਪ ਤੋਂ ਜਾਂ USA ਤੋਂ ਕੋਈ ਫੈਨਸ ਨੇ ਮੈਚ ਵੇਖਣ ਆਉਣੇ ਨੇ ਉਹਨਾਂ ਨੂੰ ਅਫੋਰਡੇਬਲ ਵੀ ਹੋਏਗਾ ਇਹ। ਕਿਉਂ? ਕਿਉਂਕਿ ਇਸ ਵੇਲੇ ਅਮਰੀਕਨ ਡਾਲਰ ਉਹ ਵੀ ਕੈਨੇਡੀਅਨ ਡਾਲਰ ਤੋਂ ਮਜ਼ਬੂਤ ਹੈ, ਅਤੇ ਜਿਨ੍ਹਾਂ ਨੇ ਯੂਰਪ ਤੋਂ ਆਉਣਾ ਜਦੋਂ ਉਹ ਆਪਣੇ ਯੂਰੋ ਨੂੰ ਕਨਵਰਟ ਕਰਨਗੇ ਕੈਨੇਡੀਅਨ ਡਾਲਰ ਦੇ ਵਿੱਚ ਤਾਂ ਉਹਨਾਂ ਨੂੰ ਬਿਹਤਰ ਐਕਸਚੇਂਜ ਮਿਲੇਗੀ। ਐਕਸਚੇਂਜ ਵਾਲੇ ਪਾਸੋਂ ਤਾਂ ਮੈਕਸੀਕੋ ਸਸਤਾ ਨਹੀਂ ਪੈਣਾ,
ਪਰ ਉੱਥੇ ਹੋਰ ਫੈਸਿਲਿਟੀਜ਼ ਨਹੀਂ,
ਫੈਸਿਲਿਟੀਜ਼ ਨਹੀਂ ਹੋਣਗੀਆਂ,
ਅਤੇ ਕਹਿੰਦੇ ਇੱਥੇ ਵਿਊਇੰਗ ਪਾਰਟੀਜ਼ ਬਹੁਤ ਸਾਰੀਆਂ ਨੇ, ਬਹੁਤ ਸਾਰੇ ਫ੍ਰੀ ਫੈਨ ਇਵੈਂਟਸ ਨੇ। ਸੋ ਵੈਨਕੂਵਰ 'ਚ ਬੇਸਿਕਲੀ ਉਹਨਾਂ ਨੇ ਮਾਹੌਲ ਦਾ ਜਾਇਜ਼ਾ ਲਿਆ। ਸੋ ਜਿਹੜੇ ਪੈਰਾਮੀਟਰਸ ਨੇ, ਇੱਕ ਤਾਂ ਹੈ ਵੀ ਵੈਨਿਊ ਕਿਹੋ ਜਿਹਾ, ਫਿਰ ਹੈ ਮੈਚ ਸਕੈਜੂਅਲ ਕਿਹੋ ਜਿਹਾ, ਫਿਰ ਲੋਕੇਸ਼ਨ, ਕਲਾਈਮੇਟ, ਟ੍ਰਾਂਜ਼ਿਟ, ਟੂਰਿਸਟ ਐਕਟੀਵਿਟੀਜ਼, ਵਾਕਬਿਲਿਟੀ, ਫਿਰ ਜਿਹੜੇ ਕੋਈ ਬੋਨਸ ਫੈਨ ਐਕਸਪੀਰੀਅੰਸਿਸ ਨੇ, ਫ੍ਰੀ ਇਵੈਂਟਸ ਵਗੈਰਾ। ਸੋ ਇਹਨਾਂ ਸਾਰੇ ਪੈਰਾਮੀਟਰਸ ਦੇ ਆਧਾਰ 'ਤੇ ਇਹਨਾਂ ਨੇ ਰੈਂਕਿੰਗ ਤਿਆਰ ਕੀਤੀ ਆ, ਅਤੇ ਵੈਨਕੂਵਰ ਦੇ ਵਿੱਚ ਇਹਨਾਂ ਨੇ ਕਿਹਾ ਵੀ ਕਾਫੀ ਕੁਝ ਵਧੀਆ ਹੈ। ਸੋ ਇੱਕ ਇਹਨਾਂ ਨੇ ਨਾਲ ਕਿਹਾ ਵੀ ਕੈਨੇਡਾ ਦੀ ਵੈਸਟ ਕੋਸਟ 'ਤੇ ਆ ਵੈਨਕੂਵਰ, ਅਤੇ ਕਹਿੰਦੇ ਇੱਥੇ ਗਰਮੀਆਂ ਦੇ ਵਿੱਚ ਵੈਦਰ ਮਾਈਲਡ ਹੁੰਦਾ, ਕਿਉਂਕਿ ਆਮ ਤੌਰ 'ਤੇ ਇੱਕ ਜਿਹੜਾ ਸਟੀਰੀਓਟਾਈਪ ਵੀ ਬਣਿਆ ਨਾ ਕੈਨੇਡਾ ਦੇ ਨਾਲ, ਉੱਥੇ ਤਾਂ ਠੰਡ ਬਹੁਤ ਹੁੰਦੀ ਆ, ਖਾਸ ਤੌਰ 'ਤੇ ਜਦੋਂ ਕੋ ਹੋਸਟਿੰਗ ਕੰਟਰੀਜ਼ US ਅਤੇ
ਮੈਕਸੀਕੋ।
ਸੋ ਫਿਰ ਉਹ ਕਹਿੰਦੇ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ, ਵੀ ਵੈਨਕੂਵਰ ਦੇ ਵਿੱਚ ਤਾਂ ਗਰਮੀਆਂ 'ਚ ਵੈਦਰ ਬਹੁਤ ਮਾਈਲਡ ਆ।
ਜਿਨ੍ਹਾਂ ਨੂੰ ਵੀ ਲੱਗਦਾ ਵੈਨਕੂਵਰ 'ਚ ਠੰਡ ਬਹੁਤ ਹੁੰਦੀ, ਕੈਨੇਡਾ 'ਚ ਠੰਡ ਹੁੰਦੀ ਵੀ ਆ ਦੇਖੋ, ਪਰ ਜਿਹੜਾ ਕੋਈ ਸੈਟਰਡੇ ਇੱਥੇ ਪਹਿਲਾ ਮੈਚ ਦੇਖਣ ਆਏਗਾ, ਇੱਕ ਵਾਰ ਤਾਂ ਉਹਨੂੰ ਝਟਕਾ ਲੱਗਣਾ ਵੀ ਆ ਕੀ, ਕਿਉਂਕਿ ਸ਼ਨੀਵਾਰ ਗਰਮੀ ਕਾਫੀ ਹੋਣੀ ਆ। ਹਾਲਾਂਕਿ ਇੱਥੇ ਜਿਹੜਾ ਮੈਚ ਆ ਉਦੋਂ ਸ਼ਾਮ ਨੂੰ 9 ਵਜੇ ਸ਼ੁਰੂ ਹੋਣਾ, 9 PM, ਪਰ ਜਿਹੜਾ 9 ਵਜੇ ਮੈਚ ਦੇਖਣ ਆਊ ਉਹ ਸਿੱਧਾ 9 ਵਜੇ ਥੋੜ੍ਹੇ ਆਊ, ਉਹ ਤਾਂ ਅਰਲੀਅਰ ਔਨ ਇਨ ਦਾ ਡੇ ਪਹੁੰਚੇਗਾ, ਇੱਕ ਦਿਨ ਪਹਿਲਾਂ ਪਹੁੰਚੇਗਾ, ਅਤੇ ਇੱਥੇ ਆ ਕੇ ਉਸ ਦਿਨ ਜਾਂ ਇਸ ਆਉਂਦੇ ਵੀਕਐਂਡ 'ਤੇ ਗਰਮੀ ਨੇ ਚੰਗੇ ਕੜਾਲ ਕੱਢਣੇ ਆ।
ਅਤੇ ਪਹਿਲਾਂ ਜਦੋਂ ਮੈਂ ਦੇਖੀ ਰੈਂਕਿੰਗ, ਵੈਨਕੂਵਰ ਨੰਬਰ 1, ਸਿਆਟਲ ਨੰਬਰ 2, ਟੋਰਾਂਟੋ ਨੰਬਰ
3,
ਮੈਨੂੰ ਲੱਗਿਆ ਵੀ ਇਹ ਕੋਈ ਡੈਮੋਕ੍ਰੈਟ ਲੀਨਿੰਗ ਵਾਲਾ ਕੋਈ ਹੈ ਵੀ ਸਪੋਰਟਸ ਇਲਸਟ੍ਰੇਟਿਡ, ਪਰ ਦੈਨ ਆਈ ਸੋ ਕਿ ਸੈਨ ਫਰਾਂਸਿਸਕੋ ਇਹਨਾਂ ਨੇ ਲਾਸਟ 'ਤੇ ਰੱਖਿਆ, ਤੇ ਮੈਂ ਕਹਿੰਦੀ ਠੀਕ ਹੀ ਹੈ,
ਨਾ ਠੀਕ ਹੀ ਹੈ। ਦੇਖੋ ਟੋਰਾਂਟੋ ਵੀ ਫੋਰ ਦਾ ਸੇਮ ਰੀਜ਼ਨ ਤੀਜੇ ਨੰਬਰ 'ਤੇ ਆਇਆ ਨਾ, ਕਿਉਂਕਿ ਉਹ ਵੀ ਐਨ ਰਾਈਟ ਡਾਊਨਟਾਊਨ ਦੇ ਵਿੱਚ ਹੀ ਜਿਹੜਾ ਸਟੇਡੀਅਮ ਆ, ਅਤੇ ਉੱਥੇ ਤੁਹਾਡੀ ਜਿਹੜੀ ਐਕਸੈਸਿਬਿਲਿਟੀ ਆ, ਟ੍ਰਾਂਜ਼ਿਟ ਦਾ ਲਿੰਕ ਹੈਗਾ, ਬਾਕੀ ਉਹੀ ਰੈਸਟੋਰੈਂਟਸ ਐਂਡ ਬਾਰਸ ਨੇੜੇ ਤੇੜੇ ਹੋਣੇ, ਉਹਦਾ ਇੱਕ ਰੀਜ਼ਨ ਇਹ ਵੀ ਇਹਨਾਂ ਨੇ ਦੱਸਿਆ ਨਾ ਕਿ ਜਿਹੜਾ ਕੋਈ ਫੈਨ ਉੱਥੇ ਆਏਗਾ, ਜੇ ਤੁਸੀਂ ਮੰਨ ਲਓ ਰੈਸਟੋਰੈਂਟ ਦੇ ਵਿੱਚ ਜਾਂ ਬਾਰ ਦੇ ਵਿੱਚ ਜਾ ਕੇ ਕੋਈ ਡਰਿੰਕਸ ਵਗੈਰਾ ਲੈਣੀਆਂ ਨੇ, ਤੁਹਾਡੇ ਵਾਸਤੇ ਵਾਪਸ ਆਪਣੇ ਜਿੱਥੇ ਵੀ ਤੁਹਾਡੀ ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਠਹਿਰ ਰਹੇ ਹੋ, ਤੁਹਾਨੂੰ ਆਪ ਡਰਾਈਵ ਕਰਕੇ ਜਾਣ ਦੀ ਲੋੜ ਨਹੀਂ ਪੈਣੀ। ਸੋ ਤੁਹਾਡੇ ਕੋਲ ਇਸ ਕਰਕੇ ਉਹ ਜਿਹੜੇ ਉਸ ਪੁਆਇੰਟ ਆਫ ਵਿਊ ਤੋਂ ਵੀ ਇੱਕ ਫੈਸਿਲਿਟੀ ਹੈਗੀ ਆ।
ਸੋ ਮਤਲਬ ਮੈਂ ਉਹ ਤਾਂ ਦੇਖਿਆ ਨਾ ਵੀ ਕੈਨੇਡਾ ਦੇ ਦੋਨੋਂ ਸ਼ਹਿਰ ਨੂੰ ਟੌਪ 3 ਦੇ ਵਿੱਚ, ਫਿਰ ਨੰਬਰ 2 ਤੇ ਜਿਹੜਾ ਅਮਰੀਕਾ ਦਾ ਟੌਪ ਰੱਖਿਆ ਉਹ ਸਿਆਟਲ ਰੱਖਿਆ, ਵਾਸ਼ਿੰਗਟਨ ਸਟੇਟ।
ਜੀ ਜੀ ਜੀ,
ਤੇ ਮੈਨੂੰ ਲੱਗਿਆ ਵੀ ਮੇਬੀ ਕੋਈ ਇਹ ਲੈਫਟ ਲੀਨਿੰਗ ਵਾਲਾ ਹੋਣਾ ਕੋਈ ਅਦਾਰਾ, ਬਟ ਦੈਨ ਆਈ ਸੋ ਵੀ ਸੈਨ ਫਰਾਂਸਿਸਕੋ ਲਾਸਟ ਤੇ ਆ, ਫਿਰ ਕੈਲੀਫੋਰਨੀਆ ਨੂੰ ਜੇ ਉਹਨਾਂ ਨੇ ਪਿੱਛੇ ਰੱਖਿਆ ਦੈਨ
ਕਰਕੇ,
ਫਿਰ ਠੀਕ
ਹੋਣਾ, ਫਿਰ ਰੈਂਕਿੰਗ,
ਫਿਰ ਰੈਂਕਿੰਗ।
ਅੱਛਾ ਬਸ ਤੁਸੀਂ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਉੱਤੇ ਉਹਦਾ ਰੀਜ਼ਨ ਇਹ ਆ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੋਣਾ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਤੁਹਾਨੂੰ $2-3 ਪਰ ਡੇ ਵਿੱਚ ਵਧੀਆ ਢੁਕਵੀਂ ਕਵਰੇਜ ਦਵਾ ਸਕਦੀਆਂ ਨੇ। ਲੋ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਟੌਪ ਐਡਵਾਈਜ਼ਰਸ ਵਿੱਚੋਂ ਇੱਕ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 ਅਤੇ 604-363-2200। ਅੱਛਾ ਇਸ ਵੇਲੇ ਸੁਪਰਵੀਜ਼ਾ ਇੰਸ਼ੋਰੈਂਸ 'ਤੇ ਵੀ ਇੱਕ ਸਪੈਸ਼ਲ ਔਫਰ ਹੈ। ਜੇ ਪੇਰੈਂਟਸ ਦੀ ਉਮਰ 60 ਸਾਲ ਤੋਂ ਘੱਟ ਆ ਅਤੇ ਉਹਨਾਂ ਨੂੰ ਕੋਈ ਪ੍ਰੀ ਐਗਜਿਸਟਿੰਗ ਹੈਲਥ ਕੰਡੀਸ਼ਨ ਨਹੀਂ ਹੈ ਤਾਂ ਪੂਰੇ ਸਾਲ ਦੀ ਕਵਰੇਜ ਸਿਰਫ $939 'ਚ ਜਾਂ ਮੰਥਲੀ ਪ੍ਰੀਮੀਅਮ ਸਿਰਫ $78 ਤੋਂ ਸ਼ੁਰੂ, $78 ਤੋਂ ਸ਼ੁਰੂ। ਸੋ ਇਹੀ ਗੱਲ ਆ, $2-3 ਪਰ ਡੇ ਦੇ ਵਿੱਚ ਤੁਹਾਨੂੰ ਢੁਕਵੀਂ ਇੰਸ਼ੋਰੈਂਸ ਕਵਰੇਜ ਦਵਾ ਸਕਦੇ ਨੇ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। 604-363-2200, 604-363-2200 ਔਰ ਵਿਜ਼ਿਟ planinsurance.ca।
ਜਿਹੜੀਆਂ ਰੈਂਕਿੰਗ ਆ ਇਹਦੇ ਵਿੱਚ ਟੋਰਾਂਟੋ ਨੂੰ ਇਹਨਾਂ ਨੇ ਨੰਬਰ 3 ਤੇ ਰੱਖਿਆ। ਇਹ ਲਿਖਿਆ ਉਹਦੇ ਵਿੱਚ, ਕਹਿੰਦੇ ਵੀ ਇਹਦਾ ਸਟੇਡੀਅਮ ਨਿੱਕਾ ਜਿਹਾ, ਕਿਉਂਕਿ ਉਹ 40,000 ਸੀਟਸ ਦੀ ਉਹਦੀ ਤਕਰੀਬਨ ਕਪੈਸਿਟੀ ਹੈ, ਤੇ ਕਹਿੰਦੇ ਵੀ ਸੋ ਇਹ ਤਾਂ ਫਿਰ ਗੱਲ ਖਿਲਾਫ ਜਾਣੀ ਚਾਹੀਦੀ ਨਾ ਕਿਸੇ ਵੀ ਵੈਨਿਊ ਦੇ, ਬੜਾ ਕਿਉਂ ਸੋ ਮੈਨੂੰ ਤਾਂ ਲੱਗਿਆ ਵੀ ਮੇਬੀ ਦੀਸ ਰੈਂਕਿੰਗਸ ਆਰ ਸਲਾਈਟਲੀ ਮੋਟੀਵੇਟਡ ਫਿਰ ਬਾਅਦ ਫਿਰ ਉਹ ਸੈਨ ਫਰਾਂਸਿਸਕੋ ਇਹਨਾਂ ਨੇ ਅਖੀਰ ਤੇ ਰੱਖ ਕੇ ਬੈਲੈਂਸ ਕਰ ਲਿਆ
ਫਿਰ ਤੁਹਾਡੇ ਸਾਰੇ ਜਿਹੜੇ ਸ਼ੱਕ ਸੀ ਉਹਨਾਂ ਨੇ ਹਾਂ ਧੋਤੇ
ਕਿਉਂ ਨਾਲ ਵਿੱਚ ਲਿਖਿਆ ਕਹਿੰਦੇ ਮਲਟੀ ਕਲਚਰਲ ਕਹਿੰਦੇ ਉੱਥੇ ਦਾ ਬੜਾ ਮਾਹੌਲ ਹੈ ਉੱਥੇ ਦੀ ਜਿਹੜੀ ਡੈਮੋਗ੍ਰਾਫਿਕ ਹੈ ਟੋਰਾਂਟੋ ਦਾ ਉਹਦਾ ਵੈਂਕੂਵਰ ਚ ਵੀ ਹੈ
ਉਹ ਤਾਂ ਅਮਰੀਕਾ ਦੇ ਵੀ ਕਿੰਨੇ ਸ਼ਹਿਰ
ਮੈਨੂੰ ਤਾਂ ਲੱਗਿਆ ਵੀ ਇਹਨਾਂ ਨੇ ਜਿਵੇਂ ਨਾ ਵੀ ਕੈਨੇਡਾ ਨੂੰ ਧੱਕੇ ਨਾਲ ਜਿਵੇਂ ਥੋੜਾ ਅੱਗੇ ਰੱਖਿਆ
ਪੰਪ ਦਿੱਤੇ
ਹਾਂ ਕਿਉਂਕਿ ਸਿਆਟਲ ਨੂੰ ਰੱਖਿਆ ਦੂਜੇ ਨੰਬਰ ਤੇ ਨਾ ਯੂ ਐਸ ਦੇ ਵਿੱਚੋਂ ਟੌਪ ਤੇ ਤਾਂ ਮੈਨੂੰ ਲੱਗਿਆ ਸੀ ਵੀ ਮੇਬੀ ਦੇ ਸਲਾਈਟਲੀ ਮੋਟੀਵੇਟਡ ਬਟ ਦੈਨ ਦੇ ਰਿਡੀਮ ਥੈਮਸੈਲਵਸ ਬਾਈ ਕੀਪਿੰਗ ਸੈਨ ਫਰਾਂਸਿਸਕੋ ਐਟ ਦ ਲਾਸਟ
ਬਾਕੀ ਵਟਸਐਪ ਤੇ ਵਾਸੂ ਜੀ ਕਈ ਮੈਸੇਜਸ ਨੇ ਦੇਖੋ ਹੋਟਲਸ ਦੀਆਂ ਬੁਕਿੰਗਸ ਐਤਕੀ ਜਿੰਨੀਆਂ ਫੀਫਾ ਦਾ ਕੀਤਾ ਸੀ ਨਾ ਇੱਕ ਬਣਾਇਆ ਸੀ ਹਊਆ ਵੀ ਬੜੇ ਮਹਿੰਗੇ ਹੋਣਗੇ ਜੀ ਹੋਟਲ ਇੱਥੇ ਤਾਂ ਪਤਾ ਨਹੀਂ ਲੱਗਣਾ ਆਫਕੋਰਸ ਮਹਿੰਗੇ ਹੈਗੇ ਨੇ ਪਰ ਬੁਕਿੰਗ ਜਿੰਨੀਆਂ ਐਂਟੀਸਪੇਟ ਕੀਤੀਆਂ ਜਾ ਰਹੀਆਂ ਸੀ ਉਨੀਆਂ ਹੋਈਆਂ ਕੋਈ ਨਹੀਂ ਭਾਵੇਂ ਉਹ ਸ਼ੋਰਟ ਟਰਮ ਰੈਂਟਲਸ ਹੋਣ ਭਾਵੇਂ ਉਹ ਹੋਟਲ ਬੁਕਿੰਗਸ ਹੋਣ ਆਮ ਤੌਰ 'ਤੇ ਵੀ ਜਿਹੜਾ ਆਹ ਟਾਈਮ ਹੁੰਦਾ ਉਹਦੇ ਵਿੱਚ ਜਿੰਨੀਆਂ ਬੁਕਿੰਗਸ ਹੁਣ ਹੈਗੀਆਂ ਨੇ ਉਨੀਆਂ ਖੋਈ ਜਾਇਆ ਕਰਦੀਆਂ ਨੇ ਕਿਉਂਕਿ ਫੀਫਾ ਵਰਲਡ ਕੱਪ ਕਰਕੇ ਜੇ ਨਵੇਂ ਬੰਦੇ ਆ ਰਹੇ ਨੇ ਕਈਆਂ ਨੇ ਆਉਣਾ ਜੇ ਆਉਂਦੇ ਹਫ਼ਤਿਆਂ 'ਚ ਤਾਂ ਕਈ ਇਹੋ ਜਿਹੇ ਵੀ ਤਾਂ ਹੋਣਗੇ ਜਿਨ੍ਹਾਂ ਨੇ ਵੈਸੇ ਆਉਣਾ ਸੀ ਉਹ ਕਿਤੇ ਹੋਰ ਜਾ ਰਹੇ ਨੇ ਐਤਕੀ ਕਿ ਉੱਥੇ ਫੀਫਾ ਵਰਲਡ ਕੱਪ ਕਰਕੇ ਜੀ ਬਿਜ਼ੀ ਬਹੁਤ ਹੋਣਾ ਛੱਡੋ ਕਿਤੇ ਆਪਾਂ ਹੋਰ ਜਾਂਦੇ ਹਾਂ
ਅਸਲ ਜਿਹੜੇ ਸਾਡੇ ਸਾਰੀਆਂ ਜਿਹੜੀਆਂ ਇਕਨੋਮਿਕ ਪ੍ਰੋਜੈਕਸ਼ਨਸ ਵਗੈਰਾ ਨੇ ਈਵਨ ਜੋਬਸ ਦੇ ਵੀ ਜਿਹੜੇ ਅੰਕੜੇ ਨੇ ਉਹਨਾਂ 'ਚ ਵੀ ਸਟੈਟ ਕਹਿਣ ਲਿਖੀ ਜਾਂਦਾ ਵੀ ਜੂਨ ਜੁਲਾਈ ਦੇ ਨੰਬਰ ਵਧੀਆ ਹੋਣਗੇ ਕਿਉਂਕਿ ਫੀਫਾ ਵਰਲਡ ਕੱਪ ਕਰਕੇ ਜੋਬਸ ਪੈਦਾ ਹੋਣਗੀਆਂ
ਜੀ ਜੀ
ਸੋ ਆਈ ਰੀਲੀ ਹੋਪ ਕਿ ਜਿਹੜੇ ਉਹ ਸਾਰੀਆਂ ਜਿਹੜੀਆਂ ਪ੍ਰੋਜੈਕਸ਼ਨਸ ਨੇ ਉਹ ਸਹੀ ਸਾਬਤ ਹੋਣ ਅਦਰਵਾਈਜ਼ ਕੰਮ ਔਖਾ ਹੋ ਜਾਣਾ ਬਹੁਤ ਸਾਡੇ ਵਾਸਤੇ
ਬਸ ਜੀ ਬੈਂਕ ਆਫ ਕੈਨੇਡਾ ਦੀ ਵੀ ਇਸ ਹਫ਼ਤੇ ਮੀਟਿੰਗ ਆ ਪਰਸੋਂ ਮੀਟਿੰਗ ਹੋਣੀ ਆ ਜਦੋਂ ਉਹਨਾਂ ਨੇ ਇੰਟਰਸਟ ਰੇਟ ਦੀ ਅਨਾਊਂਸਮੈਂਟ ਕਰਨੀ ਆ ਹੁਣ ਤੁਸੀਂ ਦੇਖੋ ਜੀ ਡੀ ਪੀ ਦੇ ਨੰਬਰ 'ਚ ਇਹੋ ਜਿਹੇ ਆਏ ਕਿ ਜੀ ਇਕੋਨਮੀ ਕੰਟਰੈਕਟ ਕਰ ਰਹੀ ਆ ਜੋ ਵੀ ਟੈਕਨੀਕਲ ਰਿਸੈਸ਼ਨ ਕਿੰਨੀ ਗੱਲ ਹੋਈ ਪਿਛਲੇ ਦਿਨਾਂ 'ਚ ਉਹਦਾ ਮਤਲਬ ਇਹ ਵੀ ਇਕੋਨਮੀ ਨੂੰ ਸਪੋਰਟ ਦੀ ਲੋੜ ਆ ਰੇਟ ਕੱਟ ਕਰੋ ਪਰ ਫਿਰ ਗੱਲ ਇਹ ਆ ਗਈ ਕਿ ਜੀ ਇਨਫਲੇਸ਼ਨ ਸਾਡੀ ਉਸ ਤੋਂ ਪਹਿਲਾਂ ਨੰਬਰ ਆਏ ਆ ਅਪ੍ਰੈਲ ਦਾ ਇਨਫਲੇਸ਼ਨ ਆਈ ਥਿੰਕ 2.8% 'ਤੇ ਸੀ ਮਾਰਚ ਦੇ ਵਿੱਚ 2.4% ਸੀ ਇਨਫਲੇਸ਼ਨ ਵੱਧਦੇ ਹੋਏ ਟਰੈਂਡ ਵੱਲ ਜਾ ਰਹੀ ਆ ਉਹਦਾ ਆਫਕੋਰਸ ਇੱਕ ਸਭ ਤੋਂ ਵੱਡਾ ਰੀਜ਼ਨ ਮਿਡਲ ਈਸਟ ਵਾਲੀ ਵਾਰ ਆ ਅਤੇ ਐਨਰਜੀ ਪ੍ਰਾਈਸਿਸ ਨੇ ਜੇ ਇਨਫਲੇਸ਼ਨ ਵੱਧ ਰਹੀ ਆ ਤਾਂ ਫਿਰ ਉਹ ਸੰਕੇਤ ਹੁੰਦਾ ਕਿ ਅੱਛਾ ਰੇਟ ਤੁਹਾਨੂੰ ਵਧਾਉਣੇ ਪੈਣੇ ਆ ਸੋ ਇਕੋਨਮੀ ਕਮਜ਼ੋਰ ਹੈ ਟੈਕਨੀਕਲ ਰਿਸੈਸ਼ਨ ਹੈ ਰੇਟ ਕੱਟ ਕਰੋ ਨਹੀਂ ਨਹੀਂ ਇਨਫਲੇਸ਼ਨ ਦੇ ਵਿੱਚ ਵਾਧਾ ਹੋ ਰਿਹਾ ਰੇਟ ਵਧਾਓ ਫਿਰ
ਜੋਬ ਨੰਬਰ
ਜੋਬ ਨੰਬਰ ਦੀ ਗੱਲ ਆ ਜਾਂਦੀ ਆ ਕਿ ਜੀ ਜੋਬ ਨੰਬਰਸ 'ਤੇ ਜੀ ਬਹੁਤ ਜ਼ਿਆਦਾ ਇਸ ਵੇਲੇ ਜਿੰਨੀ ਉਮੀਦ ਸੀ ਉੱਥੋਂ ਕਿਤੇ ਵੱਧ ਜੋਬਸ ਕ੍ਰੀਏਟ ਹੋਈਆਂ ਵੀ ਇਹਦਾ ਮਤਲਬ ਇਹ ਕਿ ਇਕੋਨਮੀ ਸਟੇਬਲ ਆ ਇਕੋਨਮੀ ਮਜ਼ਬੂਤ ਆ ਜੇ ਅਸੀਂ ਰੇਟ ਵਧਾ ਦਿੰਦੇ ਹਾਂ ਤਾਂ ਇਕੋਨਮੀ ਦੇ ਵਿੱਚ ਗੁੰਜਾਇਸ਼ ਹੈਗੀ ਆ ਸੋ ਇਹੋ ਜਿਹੇ ਮਿਕਸਡ ਸਿਗਨਲਸ ਨੇ ਇਸ ਸਭ ਦੇ ਵਿੱਚ ਉਹੀ ਗੱਲ ਆ ਆਪਾਂ ਕਿੰਨੀ ਵਾਰ ਇਹ ਐਗਜ਼ਾਮਪਲ ਦਿੱਤਾ ਉਹ ਚੱਕ ਦੇ ਇੰਡੀਆ ਦਾ ਸੀਨ ਯਾਦ ਆ ਜਾਂਦਾ ਜਿਹੜਾ ਲਾਸਟ ਵਾਲਾ ਕਿ ਇਸਕੀ ਸਟਿਕ ਤਾਂ ਰਾਈਟ ਮੇ ਹੈ ਲੇਕਿਨ ਇਸਕਾ ਪੈਰ ਤੋਂ ਲੈਫਟ ਕੀ ਤਰਫ ਹੈ ਇਹ ਰਾਈਟ ਲੈਫਟ ਲੈਫਟ ਨਹੀਂ ਤੂੰ ਸਿੱਧਾ ਸ਼ਾਟ ਲੇਗੀ ਸੋ ਇਹੀ ਹੈ ਵੀ ਰਾਈਟ ਹੋਲਡ ਹੀ ਕਰਨ ਦੇ ਚਾਂਸਿਸ ਨੇ ਬੈਂਕ ਆਫ ਕੈਨੇਡਾ ਵੱਲੋਂ
ਜਾਂ ਜਿਹੜੇ ਮਿਕਸ ਸਿਗਨਲਸ ਦੀ ਗੱਲ ਹੈ ਕਿ ਦੇਖੋ ਸਾਰੀਆਂ ਚੀਜ਼ਾਂ ਜਾ ਕੇ ਸਾਰੀ ਜਿਹੜੀ ਜੜ ਆ ਉਹ ਹੈ ਮਿਡਲ ਈਸਟ ਦੇ ਵਿੱਚ ਤੇ ਮਿਕਸ ਸਿਗਨਲਸ ਦੀ ਜਿਹੜੀ ਗੱਲ ਆ ਉਹ ਆਪਾਂ ਮਿਡਲ ਈਸਟ ਦੇ ਵਿੱਚ ਦੇਖਿਆ ਹੁਣ ਕਿ ਪਹਿਲਾਂ ਇਰਾਨ ਵੱਲੋਂ ਜਿਹੜੀਆਂ ਸਟ੍ਰਾਈਕਸ ਕੀਤੀਆਂ ਗਈਆਂ ਇਜ਼ਰਾਈਲ 'ਤੇ ਫਿਰ ਇਜ਼ਰਾਈਲ ਵੱਲੋਂ ਸਟ੍ਰਾਈਕਸ ਬੈਕ ਕੀਤੀਆਂ ਗਈਆਂ ਇਰਾਨ 'ਤੇ
ਜਦੋਂ ਦੀ ਅਪ੍ਰੈਲ ਦੀ ਸੀਜ਼ ਫਾਇਰ ਹੋਈ ਸੀ ਲਾਗੂ ਅਪ੍ਰੈਲ ਤੋਂ ਐਟਲੀਸਟ ਇਜ਼ਰਾਈਲ ਅਤੇ ਇਰਾਨ ਵਿਚਕਾਰ ਸਿੱਧਾ ਇਹਨਾਂ ਦੋਹਾਂ ਧਿਰਾਂ ਦੇ ਵਿਚਕਾਰ ਕੋਈ ਇਸ ਤਰ੍ਹਾਂ ਦੇ ਜਵਾਬੀ ਹਮਲੇ ਇੱਕ ਦੂਜੇ 'ਤੇ ਨਹੀਂ ਸਨ ਕੀਤੇ ਗਏ
ਅਤੇ 8 ਅਪ੍ਰੈਲ ਤੋਂ ਬਾਅਦ ਇਹ ਪਹਿਲੀ ਵਾਰ ਇਸ ਤਰ੍ਹਾਂ ਉਲੰਘਣਾ ਹੋਈ ਜਿਵੇਂ ਸੀਜ਼ ਫਾਇਰ ਦੀ ਫਿਰ ਡੋਨਲਡ ਟਰੰਪ ਨੇ ਕਹਿਤਾ ਜੀ ਕਿ ਨਹੀਂ ਨਹੀਂ ਦੋਨੋਂ ਧਿਰਾਂ ਸ਼ਾਂਤ ਰਹਿਣ ਅਤੇ ਫਿਰ ਦੋਨੋਂ ਧਿਰਾਂ ਵੱਲੋਂ ਆਪਣੇ ਜਿਹੜੇ ਅਟੈਕਸ ਰੋਕ ਵੀ ਦਿੱਤੇ ਗਏ ਅਤੇ ਡੋਨਲਡ ਟਰੰਪ ਦਾ ਹੁਣ ਕਹਿਣਾ ਕਿ ਦੋਨੋਂ ਧਿਰਾਂ ਆਪਸ ਗੱਲਬਾਤ ਕਰ ਰਹੀਆਂ ਨੇ ਅਤੇ ਸਬਜੈਕਟ ਟੂ ਐਨੀ ਸਟੂਪਿਡਿਟੀ ਕਮਿੰਗ ਇਨ ਇੱਦਾਂ ਦਾ ਕੁਛ ਲਿਖਿਆ ਉਹਨਾਂ ਨੇ ਸਮਥਿੰਗ ਦੈਟ ਇਫੈਕਟ ਵੀ ਕੋਈ ਬੇਵਕੂਫੀ ਨਾ ਕੋਈ ਕਰੇ ਪਰ ਗੱਲਬਾਤ ਵਧੀਆ ਤਰੀਕੇ ਨਾਲ ਅੱਗੇ ਵੱਧ ਰਹੀ ਹੈ ਪੀਸ ਵਾਸਤੇ ਕੰਮ ਕਰ ਰਹੇ ਹਾਂ ਅਸੀਂ ਸੋ ਟਾਕਿੰਗ ਆਫ ਮਿਕਸ ਸਿਗਨਲਸ ਵੀ ਸਾਰੀ ਗੱਲ ਤਾਂ ਉੱਥੇ ਜਾ ਕੇ ਰੁਕ ਜਾਂਦੀ ਨਾ ਫਿਰ ਕਿਉਂਕਿ ਜਿੰਨੀ ਦੇਰ ਤੱਕ ਇਹ ਨਹੀਂ ਸਮਝ ਆਏਗਾ ਕਿ ਇਹ ਤੇਲ ਦੀਆਂ ਕੀਮਤਾਂ ਕਿੰਨੀ ਦੇਰ ਤੱਕ ਵਧੀਆ ਰਹਿਣੀਆਂ ਨੇ ਮਿਡਲ ਈਸਟ ਦੇ ਵਿੱਚ ਸਟੇਟ ਆਫ ਹਾਰਮੋਨਸ ਦੇ ਵਿੱਚ ਟੈਂਸ਼ਨ ਕਿੰਨੀ ਦੇਰ ਤੱਕ ਰਹਿਣੀ ਹੈ ਉਨੀ ਦੇਰ ਤੱਕ ਕੁਝ ਪਤਾ ਨਹੀਂ ਲੱਗਣਾ ਦੂਸਰਾ ਜੋ USMCA ਦੀ ਰੀਨੈਗੋਸੀਏਸ਼ਨ ਆ
ਸੋ ਇਹ ਦੋ ਅਨਸਰਟਨਟੀਜ਼ ਨੇ
ਬਿਲਕੁਲ
ਜਿਹਨੇ ਕਿ ਬੈਂਕ ਆਫ ਕੈਨੇਡਾ ਵਾਸਤੇ ਚਲੋ ਡੇਟਾ ਸੈੱਟ ਤਾਂ ਇੱਕ ਪਾਸੇ ਰਿਹਾ ਡੇਟਾ ਸੈੱਟ ਦੇ ਆਧਾਰ 'ਤੇ ਤੁਸੀਂ ਕੁਝ ਹੋਰ ਪ੍ਰੋਜੈਕਸ਼ਨ ਦੇਖ ਕੇ ਕਿਉਂਕਿ ਜਿਹੜਾ ਡੇਟਾ ਪਬਲਿਕਲੀ ਰਿਲੀਜ਼ ਹੁੰਦਾ ਬੈਂਕ ਆਫ ਕੈਨੇਡਾ ਕੋਲ ਤਾਂ ਜਿਹੜਾ ਕੁਝ ਹੋਰ ਐਡਵਾਂਸ ਡੇਟਾ ਵੀ ਹੁੰਦਾ
ਤੇ ਈਵਨ ਜਿਹੜਾ ਡੇਟਾ ਵੀ ਆ ਇਹ ਵੀ ਇਹਨਾਂ ਚੀਜ਼ਾਂ ਤੋਂ ਹੀ ਇੰਸਪਾਇਰਡ
ਇਨਫਲੂਐਂਸ ਇੰਸਪਾਇਰਡ ਆ ਇੰਪੈਕਟਡ ਆ ਸੋ ਇਹ ਗੱਲ ਦੇਖਣੀ ਹੋਏਗੀ ਬੈਂਕ ਆਫ ਕੈਨੇਡਾ ਵਾਲੇ ਪਰਸੋਂ ਮੋਸਟ ਲਾਈਕਲੀ ਦੇਖੋ ਰੇਟ ਹੋਲਡ ਹੀ ਕਰਨਗੇ ਅਤੇ ਉਹਦੇ ਨਤੀਜੇ ਵਜੋਂ ਉਹਦੇ ਨਾਲ ਹੋਰ ਕੁਝ ਕੀ ਕਹਿੰਦੇ ਆ ਉਹ ਦੇਖਦੇ ਹਾਂ
ਅਤੇ ਅਜੇ ਤੱਕ ਮਨੀ ਮਾਰਕੀਟਸ ਦੇ ਵਿੱਚ ਇਹ ਗੱਲ ਹੋ ਰਹੀ ਹੈ ਕਿ ਬਾਈ ਦੀ ਐਂਡ ਆਫ ਦਿਸ ਈਅਰ ਇੱਕ ਰੇਟ ਹਾਈਕ ਹੋ ਸਕਦੀ ਆ ਅਤੇ ਉਹਦਾ ਰੀਜ਼ਨ ਵੀ ਇਹੀ ਹੈ ਕਿ ਮੇ ਬੀ ਮਨੀ ਮਾਰਕੀਟਸ ਦੇ ਵਿੱਚ ਇੱਦਾਂ ਇਹ ਇੱਕ ਸਪੈਕੂਲੇਸ਼ਨ ਹੈ ਕਿ ਵੀ ਜਿਹੜਾ ਮਿਡਲ ਈਸਟ ਵਾਲਾ ਕੋਨਫਲਿਕਟ ਆ ਵੀ ਉਹਨੂੰ ਛੇਤੀ ਕਿਤੇ ਠੱਲ ਨਹੀਂ ਪਏਗੀ ਕਿਉਂਕਿ ਰੇਟ ਹਾਈਕ ਤਾਂ ਹੀ ਕਰਨੀ ਪਏਗੀ ਜੇ ਇਨਫਲੇਸ਼ਨ ਵਧੇਗੀ ਇਨਫਲੇਸ਼ਨ ਕੰਟਰੋਲ ਤੋਂ ਬਾਹਰ ਹੋ ਜਾਏਗੀ ਪਰ ਦੂਜੇ ਪਾਸੇ ਜੇ ਮੰਦਵਾੜਾ ਹੁੰਦਾ ਤੇ ਫਿਰ ਤਾਂ ਰੇਟ ਘੱਟ ਹੋਣਾ ਚਾਹੀਦਾ,
ਪਰ ਜੇ ਇਨਫਲੇਸ਼ਨ ਵਧ ਰਹੀ ਆ
ਹਾਂ ਤੇ ਫਿਰ ਇਹੀ ਸਟੈਗਫਲੇਸ਼ਨ ਆ
ਇਹੀ ਆ।
ਸੋ ਫਿਰ ਕੀ ਕੀਤਾ ਜਾਵੇ? ਸੋ ਇਹ ਸ਼ਸ਼ੋ ਪੰਜ ਇੱਕ ਵਾਰ ਫਿਰ ਬੈਂਕ ਆਫ ਕੈਨੇਡਾ ਦੇ ਵਿੱਚ ਪੈ ਗਿਆ,
ਨਾ ਜਿਉਂ ਚੜੀ ਨਾ ਮਰ ਚੜੀ, ਉਹ ਸਥਿਤੀ ਬਣੀ ਆ। ਵਾਸੂ ਜੀ, ਲੂਇਸ ਆਰਬੋਰ ਨੂੰ ਕੈਨੇਡਾ ਦੀ 31ਵੀਂ ਗਵਰਨਰ ਜਨਰਲ ਵਜੋਂ ਅੱਜ ਸਹੁੰ ਚੁਕਾ ਦਿੱਤੀ ਗਈ ਹੈ। ਇਸ ਵੇਲੇ ਉਹ ਜਿਹੜਾ ਸਮਾਗਮ ਹੈ ਜਾਰੀ ਹੈ, 80 ਵਰਿਆਂ ਦੀ ਲੂਇਸ ਆਰਬੋਰ 5 ਵਰਿਆਂ ਦੀ ਇਸ ਟਰਮ ਵਾਸਤੇ ਉਹਨਾਂ ਨੂੰ ਹੁਣ ਅਪੁਆਇੰਟ ਕੀਤਾ ਗਿਆ ਅਤੇ ਉਹਨਾਂ ਨੇ ਸਹੁੰ ਚੁੱਕ ਲਈ ਆ। ਅਤੇ ਲੂਇਸ ਆਰਬੋਰ ਜਦੋਂ ਦੇ ਮਤਲਬ ਕੈਨੇਡਾ ਦੇ ਇਤਿਹਾਸ ਵਿੱਚ ਵੇਖੀਏ ਸਭ ਤੋਂ ਵੱਧ ਉਮਰ ਵਾਲੇ ਵਿਅਕਤੀ ਨੇ ਜਿਨ੍ਹਾਂ ਨੂੰ ਕਿ ਗਵਰਨਰ ਜਨਰਲ ਦੇ ਅਹੁਦੇ ਉੱਪਰ ਨਿਯੁਕਤ ਕੀਤਾ ਗਿਆ ਹੈ। ਇਹਨਾਂ ਤੋਂ ਪਹਿਲਾਂ ਜਿਹੜੇ ਸਭ ਤੋਂ ਉਮਰਦਾਰ ਸੀ ਉਹ ਮੈਰੀ ਸਾਈਮਨ ਹੀ ਸਨ, ਜਿਹੜੇ ਹੁਣ ਆਊਟਗੋਇੰਗ ਗਵਰਨਰ ਜਨਰਲ ਨੇ, ਅਤੇ ਉਹ 73 ਵਰਿਆਂ ਦੇ ਸੀ ਜਦੋਂ ਉਹਨਾਂ ਨੂੰ ਇਸ ਅਹੁਦੇ 'ਤੇ ਅਪੁਆਇੰਟ ਕੀਤਾ ਗਿਆ ਸੀ। ਅੱਛਾ ਵਾਸੂ ਜੀ, ਪੀਅਰ ਪੋਲੀਐਵ ਨੇ ਅੱਜ ਇੱਕ ਭਾਸ਼ਣ ਦੇਣਾ ਹੈ, ਜਿਹੜੀ ਆਹ ਰੈਫਰੈਂਡਮ ਦੀ ਗੱਲ ਆ ਸਾਰੀ ਚੱਲ ਰਹੀ ਹੈ ਅਲਬਰਟਾ ਦੇ ਵਿੱਚ। ਹਾਲਾਂਕਿ ਉੱਥੇ ਲੈ ਇੱਕ ਸਰਵੇਖਣ ਵੀ ਕੀਤਾ ਗਿਆ ਇਹਦੇ ਬਾਰੇ, ਅਤੇ ਅਲਬਰਟਾ ਦੇ ਵੀ ਜਿਹੜੇ ਲੋਕ ਨੇ ਉਹ ਪ੍ਰੀਮੀਅਰ ਡੈਨੀਅਲ ਸਮਿਥ ਦੀ ਕਾਰਗੁਜ਼ਾਰੀ ਤੋਂ ਕੋਈ ਬਹੁਤੇ ਖੁਸ਼ ਨਹੀਂ ਹੈਗੇ ਇਸ ਮਾਮਲੇ 'ਚ। ਕਈਆਂ ਨੂੰ ਬਹੁਤਿਆਂ ਨੂੰ ਇਹ ਲੱਗਦਾ ਕਿ ਡੈਨੀਅਲ ਸਮਿਥ ਨੇ ਜਿਹੜੀ ਇਹ ਸਾਰੀ ਰੈਫਰੈਂਡਮ ਵਾਲੀ ਕਵਾਇਦ ਸ਼ੁਰੂ ਕੀਤੀ ਆ, ਇਹ ਇੱਦਾਂ ਨਹੀਂ ਹੈ ਵੀ ਲੋਕਾਂ ਦੀ ਗੱਲ ਨੂੰ ਸੁਣਨ ਵਾਸਤੇ ਉਹ ਇਸ ਵੇਲੇ ਬਹੁਤ ਤਤਪਰ ਹੋਏ ਨੇ। ਇਹ ਤਾਂ ਆਪਣੀ ਕੁਰਸੀ ਬਚਾਉਣ ਦਾ ਇਹਨਾਂ ਦਾ ਚੱਕਰ ਹੈ, ਕਿਉਂਕਿ ਇਹਨਾਂ ਨੂੰ ਪਤਾ ਵੀ ਇਹਨਾਂ ਦੀ ਪਾਰਟੀ ਦੇ ਵਿੱਚ ਇੱਕ ਸਿਗਨੀਫਿਕੈਂਟ ਨੰਬਰ ਇਹੋ ਜਿਹਾ ਜਿਹੜਾ ਸਪੋਰਟ ਬੇਸ ਆ ਜਿਹੜੇ ਕਿ ਸੈਪਰੇਟਿਸਟ ਨੇ, ਅਤੇ ਜੇ ਇਹ ਸੈਪਰੇਟਿਸਟ ਸੈਂਟੀਮੈਂਟ ਨੂੰ ਇਸੇ ਤਰ੍ਹਾਂ ਇਗਨੋਰ ਕਰਦੇ ਨੇ ਤਾਂ ਇਹਨਾਂ ਦੀ ਆਪਣੀ ਕੁਰਸੀ ਖਤਰੇ 'ਚ ਪੈ ਸਕਦੀ ਆ।
ਵੀਰੇ ਜੀ, ਜਦੋਂ ਵੀ ਕਿਸੇ ਵੀ ਮੁਲਕ ਵਿੱਚ ਕਿਸੇ ਵੀ ਜੂਰਿਸਡਿਕਸ਼ਨ ਦੇ ਵਿੱਚ ਸੈਪਰੇਟਿਜ਼ਮ ਦੀ ਗੱਲ ਹੁੰਦੀ ਆ ਕਿ ਸਾਡੀ ਵੱਖਰੀ ਸਟੇਟ ਹੋ ਜਾਏ, ਵੱਖਰਾ ਸਾਡਾ ਮੁਲਕ ਹੋ ਜਾਏ, ਉਦੋਂ ਹਰ ਸਿਆਸਤਦਾਨ ਆਪਣੇ ਨਿੱਜੀ ਫੈਸਲੇ ਵਾਸਤੇ ਰੋਟੀਆਂ ਸੇਕਦਾ। ਸੋ ਇਸ ਵਿੱਚ ਡੈਨੀਅਲ ਸਮਿਥ ਦੇ ਉੱਤੇ ਵੀ ਇਸ ਤਰ੍ਹਾਂ ਦੋਸ਼ ਲੱਗ ਰਹੇ ਨੇ ਤੇ ਲੱਗਣਗੇ ਵੀ। ਅਤੇ ਪੀਅਰ ਪੋਲੀਐਵ ਦਾ ਤੁਸੀਂ ਜ਼ਿਕਰ ਕੀਤਾ, ਉਹ ਵੀ ਅੱਜ ਕੈਲਗਰੀ ਜਾ ਰਹੇ ਨੇ, ਉੱਥੇ ਉਹਨਾਂ ਨੇ ਭਾਸ਼ਣ ਦੇਣਾ, ਅਤੇ ਉਹਨਾਂ ਦੀ ਫੈਡਰਲ ਸਿਆਸਤ ਨੂੰ ਇਹ ਸੈਪਰੇਟਿਜ਼ਮ ਦੀ ਸਾਰੀ ਗੱਲਬਾਤ, ਇਹ ਇੱਕ ਪ੍ਰਪੋਜ਼ਡ ਰੈਫਰੈਂਡਮ ਇਹ ਕਿਸ ਤਰ੍ਹਾਂ ਸੂਟ ਕਰਦਾ, ਉਹਨੂੰ ਉਸ ਤਰ੍ਹਾਂ ਇੰਟਰਪ੍ਰੈਟ ਕਰਕੇ ਉਸ ਤਰ੍ਹਾਂ ਪ੍ਰੋਜੈਕਟ ਕਰ ਰਹੇ ਨੇ।
ਜੀ ਜੀ।
ਸੋ ਪੀਅਰ ਪੋਲੀਐਵ ਹੁਣ ਉਹਨਾਂ ਦੀ ਜਿਹੜੀ ਕੀਨੋਟ ਸਪੀਚ ਆ, ਉਹਨਾਂ ਨੇ ਪਹਿਲਾਂ ਉਹਦੀਆਂ ਜਿਹੜੀਆਂ ਹਾਈਲਾਈਟਸ ਨੇ ਉਹ ਮੀਡੀਆ ਨੂੰ ਦੇ ਦਿੱਤੀਆਂ, ਵੀ ਇਹਦੇ ਬਾਰੇ ਗੱਲਬਾਤ ਕਰਨੀ ਸ਼ੁਰੂ ਕਰ ਦਿਓ, ਮਾਹੌਲ ਜਿਹਾ ਬਣਾਓ।
ਜੀ ਜੀ।
ਸੋ ਬਣਾ ਦਿੰਦੇ ਥੋੜ੍ਹਾ ਜਿਹਾ ਮਾਹੌਲ, ਕਿਉਂਕਿ ਸਾਰੇ ਦੇ ਬਾਰੇ ਗੱਲ ਕਰ ਰਹੇ ਨੇ, ਅੱਜ ਉਹਨਾਂ ਨੇ ਭਾਸ਼ਣ ਦੇਣਾ ਇਹ। ਸੋ ਉੱਥੇ ਜਾ ਕੇ ਉਹ ਬੇਸਿਕਲੀ ਦੇਖੋ, ਸੁਨੇਹਾ ਤਾਂ ਇਹ ਆ ਕਿ ਅਸੀਂ ਚਾਹੁੰਦੇ ਹਾਂ ਜੀ ਅਲਬਰਟਾ ਕੈਨੇਡਾ ਦੇ ਵਿੱਚ ਹੀ ਰਹੇ, ਜਿਵੇਂ ਕਿ ਡੈਨੀਅਲ ਸਮਿਥ ਵੀ ਕਹਿੰਦੇ ਨੇ ਵੀ ਅ ਮੋਰ ਸੋਵਰਨ ਅਲਬਰਟਾ ਵਿਦ ਇਨ ਅ ਯੂਨਾਈਟਿਡ ਕੈਨੇਡਾ, ਅਤੇ ਇਹੀ ਗੱਲ ਪੀਅਰ ਪੋਲੀਐਵ ਵੀ ਕਹਿ ਰਹੇ ਨੇ। ਅਤੇ ਜਿਵੇਂ ਅਲਬਰਟਾ ਦੀ ਡੈਨੀਅਲ ਸਮਿਥ ਕਹਿੰਦੇ ਨੇ ਕਿ ਜੀ ਸਾਨੂੰ ਜ਼ਿਆਦਾ ਹੱਕ ਚਾਹੀਦੇ ਨੇ, ਫੈਡਰਲ ਸਰਕਾਰ ਆਪਣੀਆਂ ਨੀਤੀਆਂ ਜਿਹੜੀਆਂ ਬਦਲੇ, ਉਹ ਚੀਜ਼ ਐਗਜੈਕਟਲੀ ਉਹ ਸੂਟ ਕਰਦੀ ਆ ਪੀਅਰ ਪੋਲੀਐਵ ਦੀ ਸਿਆਸਤ ਨੂੰ ਵੀ।
ਬਿਲਕੁਲ।
ਸੋ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਅਲਬਰਟਨਸ ਨੂੰ ਕਹਿਣਾ ਵੀ ਤੁਸੀਂ ਵੀ ਆਪਣੇ ਹੱਕਾਂ ਦੀ ਮੰਗ ਕਰੋ, ਫੈਡਰਲ ਸਰਕਾਰ ਤੋਂ ਇਹ ਡਿਮਾਂਡ ਕਰੋ ਕਿ ਉਹ ਆਪਣੀਆਂ ਜਿਹੜੀਆਂ ਨੀਤੀਆਂ ਨੇ ਪਾਈਪਲਾਈਨ ਸੰਬੰਧੀ, ਨੈਚੁਰਲ ਰਿਸੋਰਸ ਡਿਵੈਲਪਮੈਂਟ ਸੰਬੰਧੀ, ਉਹਨਾਂ ਨੂੰ ਉਹ ਬਦਲਣ, ਅਤੇ ਬਾਕੀ ਜਿਹੜੇ ਨਾਲ ਦੇ ਤੁਹਾਡੇ ਸੂਬੇ ਨੇ ਉਹਨਾਂ ਦੇ ਨਾਲ ਵੀ ਤੁਸੀਂ ਕੋਆਪਰੇਟ ਕਰੋ, ਕਿਉਂਕਿ ਜਿਹੜਾ ਰੈਫਰੈਂਡਮ ਕਰਾਉਣਾ ਉਹਦੇ ਵਿੱਚ ਕਈ ਸਾਰੇ ਸਵਾਲ ਨੇ। ਇੱਕ ਸਵਾਲ ਵਿੱਚੋਂ ਇਹ ਵੀ ਹੈਗਾ ਵੀ ਕੀ ਤੁਹਾਨੂੰ ਲੱਗਦਾ ਵੀ ਅਲਬਰਟਾ ਨੂੰ ਬਾਕੀ ਸੂਬਿਆਂ ਦੇ ਨਾਲ ਰਲ ਕੇ ਇਹਦੀ ਸਮਝ ਲਓ ਵੀ ਜਿਵੇਂ ਲੋਬਿੰਗ ਕਰਨੀ ਚਾਹੀਦੀ ਹੈ, ਵੀ ਜਿਹੜੇ ਕੁਝ ਰੂਲਸ ਨੇ ਫੈਡਰਲ ਸਰਕਾਰ ਦੀਆਂ, ਜਿਹੜੀਆਂ ਕੁਝ ਪਾਵਰਸ ਨੇ ਵੀ ਉਹਨਾਂ ਨੂੰ ਕਟੇਲ ਕੀਤਾ ਜਾਵੇ,
ਖਾਸ ਤੌਰ 'ਤੇ ਜਿਹੜੇ ਇੰਡੀਜਨਸ ਭਾਈਚਾਰਿਆਂ ਦੇ ਹੱਕਾਂ ਨਾਲ ਸੰਬੰਧਿਤ ਪਹਿਲੂ ਨੇ ਨਾ, ਕਿ ਜਿਹੜਾ ਕੰਸਟੀਟਿਊਸ਼ਨ ਦਾ ਸੈਕਸ਼ਨ 35 ਆ ਵੀ ਉਹਨੂੰ ਖੋਲ੍ਹ ਕੇ, ਕਿਉਂਕਿ ਉਹਦੇ ਵਾਸਤੇ ਹੈ ਕਿ ਤੁਹਾਨੂੰ ਬਾਕੀ ਸੂਬਿਆਂ ਨਾਲ ਤਾਲਮੇਲ ਬਿਠਾਉਣਾ ਪੈਣਾ ਵੀ ਉਹ ਜਿਹੜੀਆਂ ਚੀਜ਼ਾਂ ਨੇ ਉਹ ਲਾਗੂ ਕਰਵਾਈਏ। ਪੀਅਰ ਪੋਲੀਐਵ ਦੀ ਸਪੀਚ ਦੇ ਵਿੱਚ ਉਹਨਾਂ ਨੇ ਗੱਲ ਸਿਰਫ ਅਤੇ ਸਿਰਫ ਫੈਡਰਲ ਸਰਕਾਰ ਦੀਆਂ ਨੀਤੀਆਂ, ਪਾਈਪਲਾਈਨ ਜਾਂ ਐਨਰਜੀ ਰਿਸੋਰਸਿਸ ਤੱਕ ਹੀ ਗੱਲ ਸੀਮਿਤ ਨਹੀਂ ਰੱਖਣੀ, ਉਹ ਗੱਲ ਗਨ ਓਨਰਸ਼ਿਪ ਦੀ ਵੀ ਕਰ ਰਹੇ ਨੇ, ਉਹ ਗੱਲ ਕ੍ਰਾਈਮ ਦੀ ਵੀ ਕਰ ਰਹੇ ਨੇ। ਉਹਨਾਂ ਦਾ ਇਹ ਕਹਿਣਾ ਵੀ ਜਿਹੜੀਆਂ ਇਹ ਚੀਜ਼ਾਂ ਨੇ ਕਿ ਜਿਹੜੀਆਂ ਇਹ ਡਿਮਾਂਡ, ਅੱਛਾ ਫਿਰ ਜਿਹੜੇ ਕੋਈ ਵੀ ਜਿਹੜੀ ਪ੍ਰੋਵਿੰਸ਼ੀਅਲ ਆਟੋਨੋਮੀ ਆ ਉਹਦਾ ਸਤਿਕਾਰ ਕੀਤਾ ਜਾਵੇ, ਕਿ ਜੇ ਸੂਬਾ ਕੋਈ ਚਾਹੁੰਦਾ ਵੀ ਸਾਡੇ ਅਧਿਕਾਰ ਖੇਤਰ ਦੇ ਵਿੱਚ ਕੋਈ ਪਰਟੀਕੁਲਰ ਚੀਜ਼ ਨਾ ਹੋਵੇ, ਉਹਦੀ ਰਿਸਪੈਕਟ ਹੋਵੇ। ਹੁਣ ਇਹ ਗੱਲ ਤਾਂ BC ਦੀ ਸਰਕਾਰ ਚਾਹੁੰਦੀ ਹੈ ਵੀ ਇੱਥੇ ਪਾਈਪਲਾਈਨ ਬਣੇ ਨਾ, ਸੋ ਜੇ ਫੈਡਰਲ ਸਰਕਾਰ ਉਹਨਾਂ ਦੇ ਅਧਿਕਾਰ ਖੇਤਰ ਦਾ ਸਤਿਕਾਰ ਕਰਦੀ ਹੈ ਪੋਲੀਐਵ ਦੇ ਕਹਿਣ ਮੁਤਾਬਕ, ਫਿਰ ਤਾਂ ਪੋਲੀਐਵ ਦੇ ਹੀ ਕਹਿਣ ਮੁਤਾਬਕ ਪਾਈਪਲਾਈਨ ਵੀ ਨਹੀਂ ਬਣ ਸਕਦੀ। ਮਤਲਬ ਕੰਟਰਾਡਿਕਸ਼ਨ ਵੀ ਕੁਝ ਗੱਲਾਂ ਦੇ ਵਿੱਚ ਜ਼ਰੂਰ ਉੱਥੇ ਸ਼ਾਮਿਲ ਆ, ਪਰ ਅੱਜ ਉਹਨਾਂ ਨੇ ਇਹ ਭਾਸ਼ਣ ਅਜਿਹਾ ਦੇਣਾ, ਅਤੇ ਉਹਨਾਂ ਦਾ ਮੇਨ ਸੁਨੇਹਾ ਇਹ ਹੋਣਾ ਵੀ ਅਲਬਰਟਾ ਇੱਕ ਵੱਖਰਾ ਮੁਲਕ ਹੋਣ ਦੀ ਬਜਾਏ ਸਾਨੂੰ ਉਹਦੀ ਲੋੜ ਨਹੀਂ, ਸਾਨੂੰ ਲੋੜ ਹੈ ਕਿ ਆਟਵਾ ਦੇ ਵਿੱਚ ਜਿਹੜੀ ਫੈਡਰਲ ਸਰਕਾਰ ਆ ਉਹਦੀਆਂ ਨੀਤੀਆਂ ਵੱਖਰੀਆਂ ਹੋਣ। ਸੋ ਅਲਬਰਟਾ ਦੇ ਮੋਢੇ 'ਤੇ ਰੱਖ ਕੇ ਬੇਸਿਕਲੀ ਪੀਅਰ ਪੋਲੀਐਵ ਨੇ ਰੈਫਰੈਂਡਮ ਦੇ ਮੋਢੇ 'ਤੇ ਰੱਖ ਕੇ ਕਾਰਨੀ ਲਿਬਰਲਸ ਦੇ ਉੱਪਰ ਨਿਸ਼ਾਨਾ ਸਾਧਨਾ ਹੈ।
ਯਾ ਇਹ ਖਤਰਨਾਕ ਕਿਸਮ ਦੀ ਸਿਆਸਤ ਹੁੰਦੀ ਆ, ਕਿਉਂਕਿ ਇੱਕ ਤਰੀਕੇ ਨਾਲ ਜੋ ਦੇਖੋ ਸੈਪਰੇਟਿਸਟ ਜੋ ਨੇ ਉਹ ਕਹਿ ਤਾਂ ਹੀ ਰਹੇ ਨੇ ਕਿ ਅਸੀਂ ਵੱਖਰੇ ਹੋਣਾ ਚਾਹੁੰਦੇ ਹਾਂ ਕੈਨੇਡਾ ਤੋਂ। ਕਿਉਂ ਹੋਣਾ ਚਾਹੁੰਦੇ ਹਾਂ? ਸੋ ਉਹ ਜਿਹੜੇ ਕਾਰਨ ਦੇ ਰਹੇ ਨੇ ਪੀਅਰ ਪੌਲੀਏਵ ਉਹਨਾਂ ਕਾਰਨਾਂ ਦੇ ਨਾਲ ਸਹਿਮਤ ਹੋ ਰਹੇ ਨੇ
ਜੀ ਜੀ
ਭਾਵੇਂ ਉਹ ਕਹਿ ਰਹੇ ਨੇ ਕਿ ਤੁਸੀਂ ਵੱਖਰੇ ਨਾ ਹੋਵੋ ਪਰ ਜਿਹਨਾਂ ਕਾਰਨਾਂ ਕਰਕੇ ਉਹ ਕਹਿ ਰਹੇ ਸੀ ਵੱਖਰੇ ਹੋਣਾ ਉਹਨਾਂ ਨਾਲ ਤੁਸੀਂ ਸਹਿਮਤ ਹੋ
ਜੀ
ਸੋ ਇਹ ਬੜੀ ਤੁਸੀਂ ਇੱਕ ਟਾਈਟਰੋਪ ਵਾਕ ਹੈ ਜਿਹੜੀ ਤੁਸੀਂ ਅਟੈਂਪਟ ਕਰ ਰਹੇ ਹੋ
ਜੀ
ਅਤੇ ਸੈਪਟਿਜ਼ਮ ਜਿਹੜੀ ਗੱਲਬਾਤ ਇਹ ਹਮੇਸ਼ਾ ਖਤਰੇ ਵਾਲੀ ਹੁੰਦੀ ਹੈ ਅਤੇ ਡੈਨੀਅਲ ਸਮਿਥ ਕਿਬੈਕ ਵੀ ਜਾ ਕੇ ਆਏ ਨੇ ਪਿਛਲੇ ਦਿਨੀ ਸੋ ਉੱਥੇ ਜਾ ਕੇ ਵੀ ਉਹ ਕਿਬੈਕ ਦੇ ਨਾਲ ਹੋਰ ਇੰਟੀਗ੍ਰੇਸ਼ਨ ਇਕਨੋਮਿਕ ਇੰਟੀਗ੍ਰੇਸ਼ਨ ਦੀ ਗੱਲ ਕਰਕੇ ਆਏ ਨੇ ਅਤੇ ਹੁਣ ਇਹਨਾਂ ਨੇ ਜਿਵੇਂ ਪੀਅਰ ਪੌਲੀਏਵ ਨੇ ਅੱਜ ਦੇ ਭਾਸ਼ਣ ਦੇ ਵਿੱਚ ਦੱਸਿਆ ਜਾਂਦਾ ਵੀ ਉਹ ਸਸਕੈਚੁਅਨ ਨਿਊਫਾਊਂਡਲੈਂਡ ਲੈਬਰਾਡੋਰ ਓਨਟੈਰੀਓ ਅਤੇ ਕਿਬੈਕ ਨੂੰ ਐਜ਼ ਐਲਾਈਜ਼ ਆਫ ਐਲਬਰਟਾ ਪ੍ਰੋਜੈਕਟ ਕਰਨਗੇ ਵੀ ਇਹ ਵੀ ਸਾਰੇ ਫੈਡਰਲ ਸਰਕਾਰ ਤੋਂ ਬੜੇ ਨਾਰਾਜ਼ ਨੇ ਵੀ ਤੁਸੀਂ ਇਹਨਾਂ ਨੂੰ ਵੀ ਆਪਣੇ ਨਾਲ ਇਹ ਤੁਹਾਡੇ ਨਾਲ ਹੀ ਖੜੇ ਨੇ ਵੀ ਤੁਸੀਂ ਸਿਰਫ ਫੈਡਰਲ ਸਰਕਾਰ ਦੀਆਂ ਨੀਤੀਆਂ ਕਰਕੇ ਤੁਹਾਡਾ
ਕੈਨੇਡਾ ਦੇ ਵਿੱਚ ਵੱਖਵਾਦੀ ਹਵਾ ਦੋ ਸੂਬਿਆਂ ਚੱਲ ਰਹੀ ਹੈ ਐਲਬਰਟਾ ਦੇ ਵਿੱਚ ਤੇ ਉੱਥੇ ਤਾਂ ਅਕਤੂਬਰ ਦੇ ਵਿੱਚ ਪਹਿਲਾਂ ਤਾਂ ਰੈਫਰੈਂਡਮ ਦੇ ਵਿੱਚ ਇਹ ਸਵਾਲ ਆਣਾ ਕਿ ਸੈਪਰੇਸ਼ਨ ਵਾਸਤੇ ਰੈਫਰੈਂਡਮ ਕਰਾਉਣਾ ਕਿ ਨਹੀਂ ਕਰਾਉਣਾ ਅਕਤੂਬਰ ਦੇ ਵਿੱਚ ਹੀ ਅਰਲੀ ਅਕਤੂਬਰ ਦੇ ਵਿੱਚ ਕਿਬੈਕ ਦੇ ਵਿੱਚ ਵੀ ਇਲੈਕਸ਼ਨ ਆ ਉੱਥੇ ਵੀ ਜਿਹੜੀ ਪਾਰਟੀ ਇਸ ਵੇਲੇ ਕਾਫੀ ਲੀਡ ਕਰਦੀ ਨਜ਼ਰ ਆ ਰਹੀ ਉਹ ਪਾਰਟੀ ਕਿਬੈਕ ਵਾ ਉਹ ਉੱਥੋਂ ਦੀ ਸੈਪਰੇਟਿਸਟ ਪਾਰਟੀ ਆ ਜੇ ਵਾਸੂ ਜੀ ਉੱਥੇ ਵੀ ਇੱਦਾਂ ਦੀ ਹਵਾ ਚੱਲ ਪੈਂਦੀ ਹੈ ਜਿਹੜੇ ਨਵੇਂ ਹੁਣ ਗਵਰਨਰ ਜਨਰਲ ਅੱਜ ਬਣੇ ਨੇ ਕੈਨੇਡਾ ਨੂੰ ਯੂਨੀਫਾਈ ਕਰਨ ਵਾਲਾ ਜਿਹੜਾ ਸੁਨੇਹਾ ਹੈ ਉਹਨਾਂ ਦੇ ਦਫ਼ਤਰ ਨੂੰ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਣੀ ਪੈਣੀ ਆ ਸੋ ਉਹਨਾਂ ਵਾਸਤੇ ਵੀ ਦਿਸ ਵਿਲ ਬੀ ਅ ਟੈਸਟ ਫੋਰ ਲੂਈਸ ਹਾਰਬੋਰ ਕਿ ਬਤੌਰ ਗਵਰਨਰ ਜਨਰਲ ਦੋ ਸੂਬਿਆਂ ਦੇ ਵਿੱਚ ਸੈਪਰੇਟਿਜ਼ਮ ਦੀ ਹਵਾ ਨੂੰ ਠੱਲ ਪਾਉਣ ਦੇ ਲਈ ਉਹ ਕੀ ਭੂਮਿਕਾ ਨਿਭਾ ਸਕਦੇ ਨੇ
ਯਾ ਅਤੇ ਸਭ ਤੋਂ ਵੱਡਾ ਸਿਰਦਰਦ ਤਾਂ ਫੈਡਰਲ ਸਰਕਾਰ ਵਾਸਤੇ ਹੁਣ ਹਾਊ ਟੂ ਨੈਵੀਗੇਟ ਦਿਸ ਅਤੇ ਸਾਨੂੰ ਪਤਾ ਵੀ 2 ਸਾਲ ਪਹਿਲਾਂ ਤੋਂ ਹੀ ਇਹਦੇ ਬਾਰੇ ਮੀਟਿੰਗਸ ਵਗੈਰਾ ਹੋਣੀਆਂ ਸ਼ੁਰੂ ਹੋ ਗਈਆਂ ਸਨ ਈਵਨ ਮਾਰਕ ਕਾਰਨੀ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਤੋਂ
ਜੀ ਜੀ
ਕਿ ਵੀ ਇਹ ਕਿਵੇਂ ਹੈਂਡਲ ਕਰਨਾ ਵੀ ਜੇ ਕਿਬੈਕ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਜਾਂ ਅਲਬਰਟਾ ਦੇ ਵਿੱਚ ਗੱਲ ਹੁੰਦੀ ਆ ਪਿਛਲੇ ਸਾਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੱਲੋਂ ਵੀ ਆਪਣੀ ਕੈਬਨਿਟ ਦੇ ਨਾਲ ਕੁਝ ਮੀਟਿੰਗਸ ਕੀਤੀਆਂ ਗਈਆਂ ਕਿ ਜੇ ਕਿਉਂਕਿ ਉਹ ਪਾਰਟੀ ਕਿਬੈਕ ਵਾ ਜਦੋਂ ਲੀਡ ਕਰਨ ਲੱਗ ਪਈ ਪੋਲਸ ਦੇ ਵਿੱਚ ਉਸ ਤੋਂ ਬਾਅਦ ਤੋਂ ਫੈਡਰਲ ਸਰਕਾਰ ਇਹਦੇ ਬਾਰੇ ਸੋਚਣ ਲੱਗ ਗਈ ਸੀ ਅਤੇ ਫਿਰ ਐਲਬਰਟਾ ਵਾਲਾ ਰੈਫਰੈਂਡਮ ਵੀ ਹੁਣ ਹੋ ਸਕਦਾ ਹੈ ਸੋ ਇਹਦੇ ਵਿੱਚ ਅਜੇ ਤੱਕ ਤਾਂ ਇਹ ਕਿਹਾ ਜਾ ਰਿਹਾ ਵੀ ਫੈਡਰਲ ਸਰਕਾਰ ਆਪਣਾ ਰੋਲ ਮਿਨੀਮਮ ਰੱਖੇਗੀ ਕਿ ਇਹਦੇ ਵਿੱਚ ਉਹ ਸਮਝ ਲਓ ਵੀ
ਫਸਣਾ
ਨਹੀਂ ਚਾਹੁੰਦੇ ਵੀ ਅੱਗ ਦੇ ਵਿੱਚ ਆਪ ਨਹੀਂ ਝੁਲਸਣਾ ਚਾਹੁੰਦੇ ਵੀ ਆਪਣੀ ਕੁਰਸੀ ਬਚੀ ਰਹੇ ਤੇ ਕੈਨੇਡਾ ਦਾ ਦੇਖਿਆ ਜਾਏਗਾ ਸੋ ਅਸਲ ਦੇ ਵਿੱਚ ਤਾਂ ਸਿਆਸਤ ਸਾਰੀ ਇਹੀ ਹੈ ਸੋ ਵੀਲ ਸੀ ਬਾਕੀ ਲੱਗਦਾ ਵੀ ਫੈਡਰਲ ਸਰਕਾਰ ਇਹਦੇ ਵਿੱਚ ਬਸ ਸਾਰੇ ਜਿੱਦਾਂ ਹੁਣ ਪੀਅਰ ਪੌਲੀਏਵ ਕਰ ਰਹੇ ਨੇ ਕਿ ਵੀ ਅਸੀਂ ਕੈਂਪੇਨਿੰਗ ਕਰਾਂਗੇ ਜੀ ਫੋਰ ਅ ਯੂਨਾਈਟਿਡ ਕੈਨੇਡਾ ਪਰ ਕੰਸਰਵੇਟਿਵ ਜਿਹੜੇ ਸਟ੍ਰਾਈਕ ਵਾਲੇ ਜਿੰਨੇ ਵੀ ਪੋਲੀਟੀਸ਼ੀਅਨਸ ਨੇ ਭਾਵੇਂ ਪ੍ਰੋਵਿੰਸ਼ਲ ਨੇ ਭਾਵੇਂ ਉਹ ਫੈਡਰਲ ਨੇ ਸਾਰੇ ਇਹ ਕਹਿਣਗੇ ਜੀ ਅਸੀਂ ਜੋ ਪੀਅਰ ਪੌਲੀਏਵ ਕਹਿ ਰਹੇ ਨੇ ਵੀ ਤੁਹਾਡੇ ਕੌਜ਼ ਦੇ ਨਾਲ ਵੀ ਜੋ ਤੁਹਾਡੇ ਕਾਰਨ ਨੇ ਰੀਜ਼ਨਸ ਨੇ ਜਿਹੜੇ ਉਹਨਾਂ ਦੇ ਨਾਲ ਅਸੀਂ ਸਹਿਮਤ ਹਾਂ ਪਰ ਛੱਡ ਕੇ ਨਾ ਜਾਓ ਸੋ ਪਰ ਜਿਹੜੇ ਲਿਬਰਲ ਸਟ੍ਰਾਈਕ ਵਾਲੇ ਜਿੰਨੇ ਵੀ ਨੇ ਜਿਵੇਂ ਭਾਵੇਂ ਜਿਹੜੇ ਐਨ ਡੀ ਪੀ ਵਾਲੇ ਵੀ ਨੇ ਜਿਹੜੇ ਲੈਫਟ ਆਫ ਦਾ ਪੋਲੀਟੀਕਲ ਸਪੈਕਟਰਮ ਨੇ ਸੈਂਟਰ ਔਰ ਲੈਫਟ ਉਹ ਸਾਰੇ ਜਿਵੇਂ ਇੰਕਲੂਡਿੰਗ ਡੇਵਿਡ ਈਬੀ ਉਹ ਕਹਿਣਗੇ ਵੀ ਅਸੀਂ ਤਾਂ ਬਰਦਾਸ਼ਤ ਨਹੀਂ ਕਰ ਸਕਦੇ ਜੀ ਰੈਫਰੈਂਡਮ ਵਾਲੀ ਗੱਲ ਵੀ ਇਹ ਤਾਂ ਦੇਸ਼ ਧਰੋਹ ਹੈ ਸੋ ਉਹ ਉਧਰੋਂ ਇਹ ਮੈਸੇਜ ਹੋਏਗਾ ਫਸ ਜਾਣਾ ਹੈ ਫੈਡਰਲ ਸਰਕਾਰ ਨੇ ਤੇ ਫੈਡਰਲ ਸਰਕਾਰ ਇਹਦੇ ਵਿੱਚ ਕੋਸ਼ਿਸ਼ ਕਰੇਗੀ ਕਿ ਅਸੀਂ ਇਹਦੇ ਵਿੱਚੋਂ ਆਪਣਾ ਸਿਆਸੀ ਨੁਕਸਾਨ ਕਰਾਏ ਬਿਨਾਂ ਜਿੰਨਾ ਅਸੀਂ ਨਿਕਲ ਜਾਈਏ ਉਨਾ ਬਿਹਤਰ
ਤੇ ਜਿਹੜੀ 19 ਤਰੀਕ ਨੂੰ ਵੋਟ 19 ਅਕਤੂਬਰ ਨੂੰ ਵੋਟ ਆ ਉਹਦੇ ਵਿੱਚ ਪਹਿਲਾ ਸਵਾਲ ਤੇ ਇਹੀ ਹੈ ਨਾ ਵੀ ਕੀ ਤੁਸੀਂ ਚਾਹੁੰਦੇ ਹੋ ਕਿ ਰੈਫਰੰਡਮ ਕਰਾਇਆ ਵੀ ਜਾਵੇ ਸੈਪਰੇਸ਼ਨ ਦਾ ਕਿ ਨਹੀਂ ਮਤਲਬ ਕੋਰ ਆਫ ਦਾ ਕੁਐਸਚਨ ਇਹੀ ਹੋਣਾ ਨਾ ਤੇ ਉਹ ਪਹਿਲਾ ਕੁਐਸਚਨ ਹੋਏਗਾ ਕਿ 10 ਸਵਾਲ ਨੇ 10 ਵੱਖੋ ਵੱਖਰੀਆਂ ਪਰਚੀਆਂ ਸਭ ਤੋਂ ਉੱਤੇ ਪਰਚੀ ਪਈ ਹੋਣੀ ਹੈ ਜੇ ਉਸ 19 ਤਰੀਕ ਵਾਲੀ ਵੋਟਿੰਗ ਦੇ ਵਿੱਚ ਰੈਫਰੈਂਡਮ ਦੇ ਵਿੱਚ ਨਤੀਜਾ ਇਹ ਆਉਂਦਾ ਕਿ ਜ਼ਿਆਦਾ ਲੋਕ ਇਹ ਕਹਿ ਦਿੰਦੇ ਨੇ ਕਿ ਉਹ ਕੈਨੇਡਾ ਦਾ ਹਿੱਸਾ ਬਣ ਕੇ ਰਹਿਣਾ ਹੀ ਚਾਹੁੰਦੇ ਨੇ ਨਹੀਂ ਵੱਖਰੇ ਹੋਣਾ ਚਾਹੁੰਦੇ ਤਾਂ ਡੈਨੀਅਲ ਸਮਿਥ ਨੇ ਕਮਿਟਮੈਂਟ ਕੀਤੀ ਹੈ ਕਿ ਉਹ ਉਸ ਤੋਂ ਬਾਅਦ ਰੈਫਰੈਂਡਮ ਕੋਈ ਵੱਖਰਾ ਨਹੀਂ ਕਰਵਾਉਣਗੇ ਪਰ ਬਸ ਉਹਦੀ ਗੱਲ ਇਹ ਹੈ ਕਿ ਸੈਪਰੇਟਿਜ਼ਮ ਵਾਲਾ ਜਿਹੜਾ ਇਹ ਸੈਂਟੀਮੈਂਟ ਆ ਇਹਨੂੰ ਹਵਾ ਫਿਰ ਵੀ ਮਿਲਦੀ ਰਹੇਗੀ ਰੈਫਰੈਂਡਮ ਦੇ ਵਿੱਚ ਇਹਦਾ ਨਤੀਜਾ ਕੁਝ ਵੀ ਆ ਜਾਣਾ ਜੇ ਅਲਟੀਮੇਟ ਰੈਫਰੈਂਡਮ ਸੈਪਰੇਸ਼ਨ ਦਾ ਨਹੀਂ ਵੀ ਹੁੰਦਾ ਜਿਹੜੇ ਸੈਪਰੇਟਿਸਟ ਸੂਬੇ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਤੂਲ ਦੇਣ ਵਾਲੀਆਂ ਜਿਹੜੀਆਂ ਪਾਵਰਸ ਨੇ ਉਹਨਾਂ ਨੇ ਥੋੜ੍ਹੇ ਹਟਣਾ ਅੱਜ ਸੀ ਬੀ ਸੀ ਦੀ ਇੱਕ ਇਨਵੈਸਟੀਗੇਸ਼ਨ ਉਹਨਾਂ ਨੇ ਨਸ਼ਰ ਕੀਤੀ ਆ ਜਿਹੜੇ ਸੈਪਰੇਟਿਜ਼ਮ ਵਾਲੇ ਗਰੁੱਪ ਨੇ ਉਹਨਾਂ ਦੇ ਵਿੱਚ ਵਾਸੂ ਜੀ ਇੰਡੋਨੇਸ਼ੀਆ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਅਤੇ ਹੋਰ ਕਈ ਮੁਲਕਾਂ ਤੋਂ ਵੱਖੋ ਵੱਖਰੇ ਅਕਾਊਂਟਸ ਉਹਨਾਂ ਗਰੁੱਪਸ ਦੇ ਵਿੱਚ ਆ ਕੇ ਪੋਸਟ ਪਾ ਰਹੇ ਨੇ ਕਿਉਂਕਿ ਹੁਣ ਹੋਇਆ ਕੀ ਹੈ ਫੇਸਬੁੱਕ 'ਤੇ ਸਾਰੇ ਡਿਜੀਟਲ ਕ੍ਰੀਏਟਰ ਬਣਾ ਤੇ ਤੁਸੀਂ ਜਿਹੜੀਆਂ ਪੋਸਟ ਪਾਉਂਦੇ ਹੋ ਤੁਸੀਂ ਹਰ ਕੋਈ ਬੰਦਾ ਆਪਣੀ ਪੋਸਟ ਨੂੰ ਮੋਨੇਟਾਈਜ਼ ਕਰ ਸਕਦਾ ਉਹ ਤੋਂ ਬਣਦੇ ਆ ਪੈਸੇ ਤੁਸੀਂ ਭਾਵੇਂ ਆਪਣੀ ਵਾਲ 'ਤੇ ਪੋਸਟ ਪਾਈ ਤੁਸੀਂ ਕਿਤੇ ਹੋਰ ਜਾ ਕੇ ਪੋਸਟ ਪਾਈ ਉੱਤੇ ਕਿੰਨੇ ਕਮੈਂਟ ਆਏ ਕਿੰਨੇ ਉੱਤੇ ਇੰਗੇਜਮੈਂਟ ਆ ਉਹਦੇ ਮੁਤਾਬਕ ਬਣਦੇ ਪੈਸੇ ਹੁਣ ਜਿਹੜਾ ਕੋਈ ਇੰਡੋਨੇਸ਼ੀਆ 'ਚ ਬੈਠਾ ਇੱਧਰ ਵਾਲੇ ਗਰੁੱਪ 'ਚ ਪੋਸਟ ਕਰ ਰਿਹਾ ਜਿਹਨੂੰ ਐਲਬਰਟਾ ਦੇ ਵਿੱਚ ਦੇਖਿਆ ਜਾ ਰਿਹਾ ਤੁਹਾਡੀ ਪੋਸਟ ਕਿਹੜੇ ਮੁਲਕ ਦੇ ਵਿੱਚ ਕਿੰਨੀ ਦੇਖੀ ਜਾਂਦੀ ਹੈ ਪੈਸੇ ਉਹਦੇ ਮੁਤਾਬਕ ਵੀ ਨੇ ਕਿਉਂਕਿ ਇੱਥੇ ਤੁਹਾਨੂੰ ਸੈਂਟਸ ਮਿਲਣੇ ਆ ਜੇ ਇੰਡੀਆ ਦੇ ਵਿੱਚ ਤੁਸੀਂ ਕੋਈ ਪੋਸਟ ਉੱਥੇ ਜ਼ਿਆਦਾ ਚੱਲੀ ਤਾਂ ਉੱਥੇ ਤੁਹਾਨੂੰ ਉਹਦੇ ਮਿਲਣੇ ਹੈਗੇ ਆ ਰੁਪਈਆਂ ਦੇ ਵਿੱਚ ਪੈਸੇ। ਸੋ ਕਈ ਜਿਹੜੇ ਇੱਦਾਂ ਬਾਹਰ ਬੈਠੇ ਗਰੁੱਪਸ ਨੇ ਉਹ ਐਲਬਰਟਾ ਦੇ ਸੈਪਰੇਟਿਸਟ ਗਰੁੱਪਸ ਦੇ ਵਿੱਚ ਇਹੋ ਜਿਹੇ ਭੜਕਾਊ ਮੈਸੇਜਿਸ ਪਾ ਰਹੇ ਨੇ ਜਿੱਥੇ ਜ਼ਿਆਦਾ ਰਿਐਕਸ਼ਨਸ ਆਉਣ, ਅਤੇ ਉਹਨਾਂ ਦਾ ਅਲਟੀਮੇਟ ਗੋਲ ਕੀ ਆ ਕਿ ਉਸ ਪੋਸਟ ਦੇ ਉੱਪਰ ਜਿੰਨੇ ਲੋਕਾਂ ਨੇ ਵੇਖਿਆ, ਜਿੰਨਿਆਂ ਨੇ ਕਮੈਂਟ ਕੀਤੇ, ਜਿੰਨਿਆਂ ਨੇ ਅੱਗੇ ਸ਼ੇਅਰ ਕਰਤੀ, ਸਾਨੂੰ ਪੈਸੇ ਬਣਦੇ ਆ ਭਾਵੇਂ $15-16 ਅਮਰੀਕਾ ਨਹੀਂ ਬਣਨ। ਉਹ ਮਲਟੀਪਲ ਪੋਸਟ ਜਦੋਂ ਕਰੀ ਜਾਣਗੇ ਕਨਵਰਟ ਕਰਕੇ ਉਹਨਾਂ ਦੀ ਚੰਗੀ ਕਮਾਈ ਹੋਈ ਜਾਂਦੀ ਆ।
ਅਤੇ ਕਈ ਵਾਰੀ ਸਾਡੇ ਆਪਣੇ ਸਿਸਟਮ 'ਤੇ ਵੀ ਹਾਸਾ ਵੀ ਆਉਂਦਾ, ਕਈ ਵਾਰੀ ਹੈਰਾਨੀ ਹੁੰਦੀ ਆ ਵੀ ਕੈਨੇਡੀਅਨਸ ਫੇਸਬੁੱਕ ਦੇ ਉੱਤੇ ਖਬਰਾਂ ਨਹੀਂ ਪੜ੍ਹ ਸਕਦੇ।
ਯੈਸ,
ਆਹ ਚੀਜ਼ਾਂ ਜਿਹੜੀਆਂ ਸਾਰੀਆਂ ਇਹ ਪੋਸਟ ਕੀਤੀਆਂ ਜਾ ਸਕਦੀਆਂ ਫੋਰ ਦ ਵਿਊਰਸ਼ਿਪ ਆਫ ਕੈਨੇਡੀਅਨਸ।
ਅਤੇ ਅਜੇ ਉਹ ਤਾਂ ਹੈਗਾ ਔਨਲਾਈਨ ਨਿਊਜ਼ ਐਕਟ, ਅੱਗੇ ਚੱਲ ਕੇ ਵਾਸੂ ਜੀ ਖਬਰਾਂ ਤੋਂ ਬਾਅਦ ਗੱਲ ਕਰਦੇ ਹਾਂ ਔਨਲਾਈਨ ਸਟ੍ਰੀਮਿੰਗ ਐਕਟ ਬਾਰੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਰਾ ਫੋਕਸ ਰਿਹਾ ਹੈ ਉਹ ਔਨਲਾਈਨ ਸਟ੍ਰੀਮਿੰਗ ਐਕਟ ਉੱਤੇ ਆ। ਅਤੇ ਫੈਡਰਲ ਸਰਕਾਰ ਮੋਸਟ ਲਾਈਕਲੀ CRTC ਨੂੰ ਹੁਣ, ਪਹਿਲਾਂ ਤਾਂ ਇਹਨਾਂ ਨੇ ਕਿਹਾ ਸੀ ਵੀ ਰਿਵਿਊ ਕਰੋ, ਹੁਣ ਤਾਂ ਵੀ ਜਿਹੜੀ ਪੋਲਿਸੀ ਦਾ ਡਾਇਰੈਕਟਿਵ ਹੀ ਸਰਕਾਰ ਨੇ ਜਾਰੀ ਕਰ ਦੇਣਾ, ਹੁਕਮ ਹੀ ਦੇ ਦੇਣਾ। ਸੋ ਸਾਰਾ ਕੰਮ ਕੀ ਆ ਉਹ ਵੀ ਅੱਗੇ ਗੱਲ ਕਰਦੇ ਹਾਂ। ਵਾਸੂ ਜੀ, ਸ਼ੁੱਕਰਵਾਰ ਦੁਪਹਿਰੇ ਜਿਹੜੇ 911 ਕਾਲ ਓਪਰੇਟਰਸ ਨੇ ਉਹਨਾਂ ਦੀ ਯੂਨੀਅਨ ਨੇ ਨੋਟਿਸ ਦੇ ਦਿੱਤਾ ਸੀ 72 ਘੰਟੇ ਦਾ ਕਿ ਅਸੀਂ ਸਟ੍ਰਾਈਕ 'ਤੇ ਚਲੇ ਜਾਣਾ, ਅਤੇ ਉਹ 72 ਘੰਟੇ ਦਾ ਨੋਟਿਸ ਅੱਜ ਦੁਪਹਿਰ ਤੋਂ ਐਕਟੀਵੇਟ ਹੋ ਜਾਣਾ ਸੀ। ਪਰ ਵੀਕਐਂਡ 'ਤੇ ਇੱਕ ਸਪੈਸ਼ਲ ਮੀਡੀਏਟਰ ਅਪੁਆਇੰਟ ਕਰ ਦਿੱਤੇ ਗਏ ਨੇ, ਅਤੇ ਸਪੈਸ਼ਲ ਮੀਡੀਏਟਰ ਬੜਾ ਜਾਣਿਆ ਪਛਾਣਿਆ ਨਾਮ ਹੈ ਇਹੋ ਜਿਹੇ ਮਾਮਲਿਆਂ 'ਚ, ਉਹੀ ਆਉਂਦੇ ਨੇ। Vince Reddy.
So, ਸਾਨੂੰ ਪਤਾ ਕਿ ਹੋਰ ਵੀ ਵਿਜੇ ਦੀ ਬਹੁਤ ਸਾਰੀਆਂ ਸਟ੍ਰਾਈਕਸ ਜਿਹੜੀਆਂ ਨੇ ਉਹਨਾਂ ਦਾ ਖਤਰਾ ਬਣਿਆ ਹੋਇਆ ਸੀ, ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਖਤਰਾ ਜਿਹੜਾ ਅਜੇ ਵੀ ਕੁਝ ਹੱਦ ਤੱਕ ਬਣਿਆ ਹੋਇਆ ਉਹ ਹੈ ਬੱਸ ਡਰਾਈਵਰਸ ਦੀ ਸਟ੍ਰਾਈਕ ਦਾ।
ਹਾਂਜੀ,
ਕੋਸਟ ਮਾਊਂਟਨ ਬੱਸ ਕੰਪਨੀ ਵੱਲੋਂ ਵੀ ਸ਼ੁੱਕਰਵਾਰ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਅਤੇ ਉਹਨਾਂ ਨੇ ਪੋਜ਼ਿਟਿਵ ਸਟੇਟਮੈਂਟ ਜਾਰੀ ਕੀਤੀ ਹੈ ਕਿ ਉਹ ਵੀ ਹੁਣ ਗੱਲਬਾਤ ਦੀ ਸਟ੍ਰਾਈਕ ਦਾ।
ਹਾਂਜੀ,
ਕੋਸਟ ਮਾਊਂਟਨ ਬੱਸ ਕੰਪਨੀ ਵੱਲੋਂ ਵੀ ਸ਼ੁੱਕਰਵਾਰ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਅਤੇ ਉਹਨਾਂ ਨੇ ਪੋਜ਼ਿਟਿਵ ਸਟੇਟਮੈਂਟ ਜਾਰੀ ਕੀਤੀ ਹੈ ਕਿ ਉਹ ਵੀ ਹੁਣ ਗੱਲਬਾਤ ਨੂੰ ਸ਼ੁਰੂ ਕਰ ਰਹੇ ਨੇ ਵਿਦ ਬੱਸ ਡਰਾਈਵਰਸ ਵਿਦ ਮੀਡੀਏਸ਼ਨ। ਸੋ ਉਹ ਵੀ ਮੀਡੀਏਟਰ ਪਾ ਰਹੇ ਨੇ ਕੋਈ, ਉਹਨਾਂ ਨੇ ਨਾਮ ਨਹੀਂ ਦੱਸਿਆ ਵੀ ਮੀਡੀਏਟਰ ਕੌਣ ਹੈ, ਪਰ ਸਾਨੂੰ ਪਤਾ ਪਹਿਲਾਂ ਵੀ ਜਿਹੜੀਆਂ ਕੁਝ ਬੱਸ ਸਟ੍ਰਾਈਕਸ ਵਗੈਰਾ ਹੋਈਆਂ ਨੇ, ਬੱਸ ਡਰਾਈਵਰ ਸਟ੍ਰਾਈਕਸ ਵਗੈਰਾ, ਉਹਨਾਂ ਦਾ ਨਿਪਟਾਰਾ ਵਿੰਸ ਰੈਡੀ ਕਰ ਚੁੱਕੇ ਨੇ।
ਜੀ,
ਸੋ ਹੋ ਸਕਦਾ ਕਿ ਉੱਧਰ ਵੀ ਸ਼ਾਇਦ ਮੀਡੀਏਟਰ ਜਿਹੜੇ ਵਿੰਸ ਰੈਡੀ ਹੋਣ, ਪਰ ਉਹਨਾਂ ਨੇ ਸਿਰਫ ਇੱਕ ਛੋਟੀ ਜਿਹੀ ਸਟੇਟਮੈਂਟ ਜਾਰੀ ਕੀਤੀ ਸ਼ੁੱਕਰਵਾਰ ਕਿ ਵੀ ਦੇ ਆਰ ਰਿਜ਼ਿਊਮਿੰਗ ਦ ਟਾਕਸ ਵਿਦ ਹੈਲਪ ਆਫ ਮੀਡੀਏਸ਼ਨ।
ਅਤੇ ਇਸ ਵੇਲੇ ਦੇਖੋ ਵਾਸੂ ਜੀ, ਭਾਵੇਂ ਉਹ ਟ੍ਰਾਂਜ਼ਿਟ ਵਰਕਰਸ ਹੋਣ, ਭਾਵੇਂ ਉਹ 911 ਕਾਲ ਓਪਰੇਟਰਸ ਹੋਣ, ਫੀਫਾ ਵਰਲਡ ਕੱਪ ਦੇ ਚੱਲਦੇ, ਇਟਸ ਵੈਰੀ ਇੰਪੋਰਟੈਂਟ ਕਿ ਜਿਹੜੀਆਂ ਇਹ ਬੁਨਿਆਦੀ ਸੁਵਿਧਾਵਾਂ ਨੇ, ਸੋ ਸੇਵਾਵਾਂ ਨੇ, ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖਲਲ ਨਾ ਪਏ।
ਤੇ ਸ਼ੁੱਕਰਵਾਰ ਸਰਕਾਰ ਦਾ ਰਾਜ਼ੀਨਾਮਾ ਡਾਕਟਰਸ ਆਫ BC ਨਾਲ ਵੀ ਹੋ ਗਿਆ, ਸੋ ਡਾਕਟਰਸ ਆਫ BC ਨਾਲ ਵੀ ਨਵਾਂ ਕੰਟਰੈਕਟ ਸਾਈਨ ਕੀਤਾ ਗਿਆ, ਤੇ ਉਹ ਵੀ ਵੋਟਿੰਗ ਜਿਹੜੀ ਸੀ ਵੀਰਵਾਰ ਸ਼ਾਮ ਤੱਕ ਹੋਈ ਸੀ, ਤੇ ਤਕਰੀਬਨ 92% ਡਾਕਟਰਾਂ ਨੇ ਉਹਦੇ ਹੱਕ ਵਿੱਚ ਵੋਟ ਪਾਇਆ, ਨਵੇਂ ਕੰਟਰੈਕਟ ਦੇ ਹੱਕ ਵਿੱਚ ਵੋਟ ਪਾਈ, ਤੇ ਉੱਧਰ ਵੀ ਅਗਰੀਮੈਂਟ ਹੋ ਗਿਆ। ਸੋ ਵਿਦ ਫੀਫਾ ਵਰਲਡ ਕੱਪ ਕਮਿੰਗ ਅਪ, ਉਸ ਤੋਂ ਪਹਿਲਾਂ ਇਹ ਜਿਹੜੀਆਂ ਸਾਰੇ ਜਿਹੜੇ ਇਸ ਤਰ੍ਹਾਂ ਦੇ ਕੰਟਰੈਕਟਸ ਨੇ ਉਹਨਾਂ ਦਾ ਰੈਜ਼ੋਲੂਸ਼ਨ ਜੇ ਹੋ ਜਾਏ ਤਾਂ ਚੰਗੀ ਗੱਲ ਹੈ।
ਤੇ 911 ਕਾਲ ਆਪਰੇਟਰਸ ਵੈਸੇ 10 ਦਿਨਾਂ ਦਾ ਸਮਾਂ ਦਿੱਤਾ ਵਿੰਸ ਰੈਡੀ ਗੱਲਬਾਤ ਕਰਨਗੇ, ਜੇ ਕੋਈ ਸਹਿਮਤੀ ਨਹੀਂ ਬਣਦੀ ਉਹਨਾਂ ਨੇ ਫਿਰ ਜਿਹੜੇ ਹੁੰਦੇ ਨੇ ਬਾਈਂਡਿੰਗ ਆਰਡਰਸ ਨੇ ਉਹ ਜਾਰੀ ਕਰ ਦੇਣੇ ਨੇ। ਸੋ ਦੇਖਦੇ ਹਾਂ ਉਸ ਤੋਂ ਪਹਿਲਾਂ ਜੇ ਕੋਈ ਸਹਿਮਤੀ ਬਣ ਜਾਂਦੀ। ਅਪ ਟੂ 10 ਡੇਜ਼ ਦਾ ਸਮਾਂ ਵਿੰਸ ਰੈਡੀ ਨੂੰ ਦਿੱਤਾ ਗਿਆ ਹੈ 911 ਆਪਰੇਟਰਸ ਦੀ ਸਟ੍ਰਾਈਕ ਨੂੰ, ਜਾਂ ਜਿਹੜੀ ਉਹਨਾਂ ਦੀ ਇਸ ਵੇਲੇ ਜੋ ਕੰਟਰੈਕਟ ਨੈਗੋਸੀਏਸ਼ਨਸ ਨੇ ਉਹਨਾਂ ਨੂੰ ਨੇਪਰੇ ਚਾੜਨ ਲਈ। ਵਾਸੂ ਜੀ, ਔਨਲਾਈਨ ਸਟ੍ਰੀਮਿੰਗ ਐਕਟ ਜਿਹੜਾ ਫੈਡਰਲ ਸਰਕਾਰ ਨੇ ਖੁਦ ਬਣਾਇਆ, 2023 ਦੇ ਵਿੱਚ ਇਹ ਐਕਟ ਲਾਗੂ ਕੀਤਾ ਗਿਆ ਸੀ,
2023 ਦੇ ਵਿੱਚ ਪਾਸ ਹੋਇਆ, ਤੇ 2024 ਦੇ ਵਿੱਚ ਇਹਦੀਆਂ ਜਿਹੜੀਆਂ ਰੈਗੂਲੇਸ਼ਨਸ ਨੇ ਉਹ ਨਿਰਧਾਰਿਤ ਕੀਤੀਆਂ ਗਈਆਂ।
ਇੱਕ ਫਰੇਮਵਰਕ ਬਣਾ ਕੇ ਦੇ ਦਿੱਤਾ ਸਰਕਾਰ ਨੇ। ਅਸੀਂ ਆਮ ਤੌਰ 'ਤੇ ਨਾ ਗੱਲ ਇਹ ਕਰਦੇ ਹਾਂ ਕਿ ਜੀ ਕਾਨੂੰਨ ਬਣ ਜਾਂਦੇ ਆ, ਕਾਨੂੰਨ ਨਾ ਲਾਗੂ ਨਹੀਂ ਕੀਤੇ ਜਾਂਦੇ, ਜਾਂ ਜਿਹੜੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਆ ਕਿ ਜੀ ਆਹ ਕਾਨੂੰਨ ਸਰਕਾਰ ਨੇ ਬਣਾ ਤਾ, ਹੁਣ ਤੁਹਾਡੀ ਰਿਸਪੋਂਸੀਬਿਲਟੀ ਆ ਕਿ ਇਸ ਨੂੰ ਇੰਪਲੀਮੈਂਟ ਕਰਾਓ, ਵੀ ਉਹ ਕਈ ਵਾਰੀ ਏਜੰਸੀਆਂ ਆਪਣਾ ਪ੍ਰੋਪਰ ਕੰਮ ਨਹੀਂ ਕਰਦੀਆਂ। 2023 ਦੇ ਵਿੱਚ ਪਾਸ ਹੋਇਆ ਕਾਨੂੰਨ, 2023 ਦੇ ਵਿੱਚ ਜਿਹਦੀਆਂ ਰੈਗੂਲੇਸ਼ਨਸ ਜਾਰੀ ਹੁੰਦੀਆਂ ਨੇ ਉਹਨੂੰ ਲਾਗੂ ਕਰਨ ਦੀ ਕਵਾਇਦ CRTC ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਆ। ਇਹ ਹੈ ਔਨਲਾਈਨ ਸਟ੍ਰੀਮਿੰਗ ਐਕਟ। ਇਹਦੇ ਵਿੱਚ ਇਹਨਾਂ ਨੇ ਆਖਿਆ ਕਿ ਜਿਹੜੇ ਸਟ੍ਰੀਮਿੰਗ ਜਾਇੰਟਸ ਨੇ, ਜਿਹਦੇ ਵਿੱਚ ਆਫਕੋਰਸ ਅਮਰੀਕਨ ਕੰਪਨੀਆਂ ਨੇ ਜ਼ਿਆਦਾ, ਭਾਵੇਂ ਆਹ ਨੈੱਟਫਲਿਕਸ ਹੋਇਆ, ਐਮਾਜ਼ਨ ਪ੍ਰਾਈਮ, ਫਿਰ ਅੱਗੇ ਸਪੋਟੀਫਾਈ, ਕਿ ਇਹਨਾਂ ਨੂੰ ਕੈਨੇਡੀਅਨ ਕੰਟੈਂਟ ਨੂੰ ਸਪੋਰਟ ਕਰਨ ਦੇ ਲਈ ਪੈਸੇ ਦੇਣੇ ਪੈਣਗੇ। ਹੁਣ ਇਹਦੀ ਜਿਹੜੀ ਪਰਸੈਂਟੇਜ ਨੇ ਪਿਛਲੇ ਹਫ਼ਤੇ ਗੁਜ਼ਰੀ ਉਹਦੇ ਵਿੱਚ ਰਿਵੀਜ਼ਨ ਵੀ ਕੀਤੀ ਗਈ ਸੀ, ਬੜੀ ਬੈਕਲੈਸ਼ ਉੱਤੇ ਹੋਈ ਸੀ। ਮੁੱਕਦੀ ਗੱਲ ਇਹ ਆ ਕਿ ਜਿਹੜਾ ਕਾਨੂੰਨ ਸਰਕਾਰ ਨੇ ਪਾਸ ਕੀਤਾ, ਜਿਹੜੀ ਏਜੰਸੀ ਨੇ ਉਸ ਕਾਨੂੰਨ ਨੂੰ ਲਾਗੂ ਕਰਵਾਉਣਾ ਸੀ ਉਹ ਏਜੰਸੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ, ਪਰ ਟ੍ਰੇਡ ਵਾਰ ਦੇ ਚੱਲਦੇ ਹੁਣ ਸਰਕਾਰ ਵੱਲੋਂ CRTC ਨੂੰ ਇੱਕ ਹਦਾਇਤ ਦੇ ਦਿੱਤੀ ਜਾਣੀ ਆ ਕਿ ਔਨਲਾਈਨ ਸਟ੍ਰੀਮਿੰਗ ਐਕਟ ਸਰਕਾਰ ਦੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਤੁਸੀਂ ਜਿਹੜੇ ਕਦਮ ਚੁੱਕ ਰਹੇ ਸੀ ਉਹ ਨਾ ਚੁੱਕੇ ਜਾਣ।
ਸੋ ਵਿਜੇ ਜੀ, ਮਈ ਦੇ ਅੰਤ ਵਿੱਚ ਮਾਰਕ ਕਾਰਨੀ ਨਿਊਯਾਰਕ ਸਿਟੀ ਗਏ ਸੀ, ਉੱਥੇ ਉਹਨਾਂ ਨੇ ਇੱਕ ਬਿਜ਼ਨਸ ਰਾਊਂਡ ਟੇਬਲ ਕੀਤਾ ਸੀ
ਜੀ,
ਤੇ ਉੱਥੇ ਨੈੱਟਫਲਿਕਸ ਦੇ CEO ਟੈਡ ਸੈਰੰਡੋਸ ਵੀ ਪਹੁੰਚੇ ਹੋਏ ਸਨ।
ਹਾਂਜੀ,
ਉਸ ਤੋਂ ਥੋੜ੍ਹੇ ਦਿਨਾਂ ਬਾਅਦ ਡੋਮਿਨਿਕ ਲੈਬਲਾਂਕ ਫਿਰ ਪਿਛਲੇ ਹਫ਼ਤੇ ਜਦੋਂ ਜਾ ਕੇ ਆਏ ਨੇ ਉਹ ਜੇਮਿਸਨ ਗ੍ਰੀਅਰ ਨੂੰ ਮਿਲ ਕੇ ਆਏ ਨੇ,
ਹਾਂਜੀ,
ਜੈਨਿਸ ਰੈਟਮੀ ਨਾਲ ਗਏ ਸਨ,
ਹਾਂਜੀ।
ਉਸ ਤੋਂ ਹੀ ਅਗਲੇ ਦਿਨ ਫੈਡਰਲ ਸਰਕਾਰ ਨੇ ਸੀ ਆਰ ਟੀ ਸੀ ਨੂੰ ਕਹਿਤਾ ਕਿ ਜੋ ਤੁਸੀਂ ਆਪਣੀ ਜੋ ਰੈਗੂਲੇਸ਼ਨ ਦੇ ਵਿੱਚ ਵਾਧਾ ਕੀਤਾ ਸੀ, ਜਿਹਦੀ ਆਪਾਂ ਖ਼ਬਰ ਪੂਰੀ ਸਾਂਝੀ ਕੀਤੀ ਸੀ। ਸੋ ਬੇਸਿਕਲੀ ਚਲੋ ਇੱਕ ਸਟੈਪ ਵਾਪਸ ਜਾਂਦੇ ਹਾਂ। ਸੋ ਸੀਗਾ ਕੀ ਕਿ 2024 ਦੇ ਵਿੱਚ ਨਿਰਧਾਰਿਤ ਕੀਤਾ ਗਿਆ ਸੀ ਆਰ ਟੀ ਸੀ ਵੱਲੋਂ ਕਿ ਜਿਹੜੀਆਂ ਵੀ ਕੋਈ ਸਟ੍ਰੀਮਿੰਗ ਕੰਪਨੀਆਂ ਨੇ ਜਿਹੜੀਆਂ ਕੈਨੇਡਾ ਦੇ ਵਿੱਚ $20 million ਤੋਂ ਜ਼ਿਆਦਾ ਰੈਵਨਿਊ ਜਨਰੇਟ ਕਰਦੀਆਂ ਨੇ, ਉਹਨਾਂ ਨੂੰ ਆਪਣੇ ਕੈਨੇਡੀਅਨ ਰੈਵਨਿਊ ਦਾ 5% ਕੈਨੇਡੀਅਨ ਕੰਟੈਂਟ ਨੂੰ ਪ੍ਰਮੋਟ ਕਰਨ ਅਤੇ ਸਪੋਰਟ ਕਰਨ ਅਤੇ ਇਨਵੈਸਟ ਕਰਨਾ ਹੀ ਪਏਗਾ
ਜੀ।
ਸੋ ਇਹ ਜਿਹੜੀ ਰਿਕੁਆਇਰਮੈਂਟ ਆ 5% ਦੀ, ਇਹਨੂੰ ਪਿਛਲੇ ਦਿਨਾਂ ਦੌਰਾਨ ਸੀ ਆਰ ਟੀ ਸੀ ਵੱਲੋਂ ਵਧਾ ਕੇ 15% ਕਰ ਦਿੱਤਾ ਗਿਆ ਸੀ।
ਡਿਪੈਂਡਿੰਗ ਔਨ ਦਾ ਰੈਵਨਿਊ ਕਿ ਜਿਹਦਾ ਰੈਵਨਿਊ ਕਿੰਨਾ ਹੈ, ਜਿਹਦਾ 100 million ਤੋਂ ਜ਼ਿਆਦਾ ਉਹ 15% ਦੇਵੇ ਅਤੇ ਉਹਦੇ ਟੀਅਰ ਸੈੱਟ ਕਰ ਦਿੱਤੇ ਗਏ
ਸਾਰਿਆਂ ਵਾਸਤੇ ਹੀ 15% ਸੀ, ਅਤੇ ਉਹਦੇ ਵਿੱਚ 15% ਕਿੱਦਾਂ ਕਿੱਦਾਂ ਇਨਵੈਸਟ ਕਰਨਾ ਹੈ ਉਹ ਸਾਰਿਆਂ ਵਾਸਤੇ ਵੱਖਰਾ
ਐਲੋਕੇਸ਼ਨ
ਡਿਪੈਂਡਿੰਗ ਕਿ ਰੈਵਨਿਊ ਕਿੰਨਾ ਹੈ, ਪਰ 5% ਨੂੰ ਵਧਾ ਕੇ 15 ਕਰਤਾ ਸੀ ਸਾਰਿਆਂ ਵਾਸਤੇ। ਸੋ ਇਹਨੂੰ ਲੈ ਕੇ ਸੋ ਜਦੋਂ ਪਹਿਲਾਂ ਮਾਰਕ ਕਾਰਨੀ ਗਏ ਨਿਊਯਾਰਕ ਜਾ ਕੇ ਮੀਟਿੰਗ ਕਰਕੇ ਆਏ, ਡੋਮਿਨਿਕ ਲੈਬਲਾਂਕ ਗਏ, ਜੇਮਿਸਨ ਗ੍ਰੀਅਰ ਨੂੰ ਮਿਲ ਕੇ ਆਏ, ਅਤੇ ਫਿਰ ਜਦੋਂ ਅਗਲੇ ਹੀ ਦਿਨ ਸੋ ਵਾਪਸ ਆਉਂਦੇ ਜਦੋਂ ਨੈਕਸਟ ਡੇ ਫੈਡਰਲ ਸਰਕਾਰ ਵੱਲੋਂ ਸੀ ਆਰ ਟੀ ਸੀ ਨੂੰ ਕਹਿ ਦਿੱਤਾ ਜਾਂਦਾ ਜਿਹੜਾ 5% ਨੂੰ ਵਧਾ ਕੇ 15% ਕਰ ਰਹੇ ਹੋ ਇਹਨੂੰ ਤੁਸੀਂ ਰਿਵਿਊ ਕਰ ਲਓ, ਵਿਚਾਰ ਕਰੋ ਇੱਥੇ। ਸੋ ਇੱਥੇ ਰੋਕ ਜਿਵੇਂ ਲਗਾ ਦਿੱਤੀ ਗਈ ਕਿਉਂਕਿ ਅਮਰੀਕਾ ਵਾਲੇ ਇਸ ਤੋਂ ਬਹੁਤ ਨਾਰਾਜ਼ ਨੇ
ਜੀ।
ਹੁਣ ਖਬਰ ਇਹ ਆ ਰਹੀ ਆ ਕਿ ਫੈਡਰਲ ਸਰਕਾਰ ਸੀ ਆਰ ਟੀ ਸੀ ਨੂੰ ਇਹ ਇੱਕ ਨਿਰਦੇਸ਼ ਜਾਰੀ ਕਰਨ ਲੱਗੀ ਆ ਕਿ 5% ਵੀ
ਉਹ ਵੀ ਤੁਸੀਂ ਰੀ ਉਹਨੂੰ ਵੀ ਸਕ੍ਰੈਪ ਕਰੋ,
ਹਾਂ,
ਤਾਂ ਕਿ ਰੀਨੈਗੋਸ਼ੀਏਟ ਕੀਤਾ ਜਾ ਸਕੇ ਨਾ ਸਟ੍ਰੀਮਿੰਗ ਕੰਪਨੀਆਂ ਨਾਲ ਵੀ ਵਾਜਬ ਕੋਈ ਵੀ ਇਸ ਤਰ੍ਹਾਂ ਦੀ ਫੀਸ ਜਿਹੜੀ ਉਹਨਾਂ ਉੱਪਰ ਲਗਾਉਣੀ ਉਹ ਕਿੰਨੀ ਹੋਵੇਗੀ।
ਸੋ ਜਿਹੜਾ ਇਹ 5% ਸੀ ਰਿਕੁਆਇਰਮੈਂਟ, ਇਹਦੇ ਵਿੱਚੋਂ ਇੱਕ ਸਰਟਨ ਸ਼ੇਅਰ ਸੀ, ਐਕਸਕਿਊਜ਼ ਮੀ, ਇੱਕ ਸੀ ਨਿਊਜ਼ ਕੰਟੈਂਟ ਨੂੰ ਪ੍ਰਮੋਟ ਕਰਨ ਵਾਸਤੇ, ਅਤੇ ਇੱਕ ਸੀਗੀਆਂ ਜਿਹੜੀਆਂ ਕੋਈ ਬਹੁਤ ਸਪੈਸ਼ਲ ਜਿਹੜੀਆਂ ਕੋਈ ਇੰਪੋਰਟੈਂਸ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ। ਸੋ ਸਰਵਿਸਿਜ਼ ਆਫ ਐਕਸੈਪਸ਼ਨਲ ਇੰਪੋਰਟੈਂਸ ਫੰਡ, ਸੋ ਇਹ ਦੋ ਰਿਕੁਆਇਰਮੈਂਟ ਸੀ ਵਿਦਿਨ 5% ਕਿ ਨਿਊਜ਼ ਕੰਟੈਂਟ ਨੂੰ ਪ੍ਰਮੋਟ ਕਰਨ ਲਈ ਅਤੇ ਸਪੈਸ਼ਲ ਇੰਪੋਰਟੈਂਸ, ਜਿਵੇਂ ਸੀ ਪੈਕ ਹੋ ਗਿਆ ਅਤੇ ਹੋਰ ਜਿਹੜੀਆਂ ਇਸ ਤਰ੍ਹਾਂ
ਇੰਡੀਜਨਸ
ਪ੍ਰੋਗਰਾਮਿੰਗ ਵਾਲੀਆਂ ਹੋ ਗਈਆਂ, ਜਿਵੇਂ ਕਿ ਇੱਕ ਹੈ APTN। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਕੋਈ ਬਹੁਤ ਨੀਸ਼ ਸਰਵਿਸਿਜ਼ ਪ੍ਰਦਾਨ ਕਰਦੀਆਂ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ, ਨਿਊਜ਼ ਨੂੰ ਸਪੋਰਟ ਕਰਨ ਵਾਸਤੇ ਇੱਕ ਸਪੈਸ਼ਲ ਵਿੱਚ ਪਰਸੈਂਟੇਜ ਸੀ ਜਿਹੜੀ ਹੁਣ ਉਹ ਪਰਸੈਂਟੇਜ ਆ ਉਹ ਤਾਂ ਖਤਮ ਹੀ ਕਰ ਦੇਣੀ ਕਿ ਵੀ ਤੁਸੀਂ ਨਿਊਜ਼ ਕੰਟੈਂਟ ਨੂੰ ਸਪੋਰਟ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ, ਆਨਲਾਈਨ ਸਟ੍ਰੀਮਿੰਗ ਕੰਪਨੀਜ਼ ਨੂੰ ਕਿਹਾ ਜਾਏਗਾ ਅਤੇ ਤੁਹਾਨੂੰ ਕਿਸੇ ਕੋਈ ਇੰਡੀਜਨਸ ਸਰਵਿਸ ਜਾਂ ਕੋਈ ਫਰੈਂਚ ਸਰਵਿਸ ਜਾਂ ਕੋਈ ਸਪੈਸ਼ਲ ਪਾਰਲੀਮੈਂਟਰੀ ਜਿਵੇਂ ਆਪਣਾ ਸੀ ਪੈਕ ਹੈ। ਸੋ ਇਸ ਤਰ੍ਹਾਂ ਦੀਆਂ ਸਰਵਿਸ ਨੂੰ ਸਪੋਰਟ ਕਰਨ ਦੀ ਤੁਹਾਡੀ ਕੋਈ ਰਿਕੁਆਇਰਮੈਂਟ ਨਹੀਂ, ਬਾਕੀ ਜਿਹੜਾ ਪਰਸੈਂਟੇਜ ਆ
ਉਹ ਵੀ
ਉਹ 'ਤੇ ਕਹਿੰਦੇ ਆਪਾਂ ਨੈਗੋਸ਼ੀਏਟ ਕਰ ਲੈਂਦੇ ਹਾਂ ਅਤੇ ਕੋਈ ਮੋਰ ਰੀਜ਼ਨੇਬਲ ਰੇਟ ਕਹਿੰਦੇ ਉਹ 'ਤੇ ਕੰਮ ਕੀਤਾ ਜਾਵੇ। ਸੋ ਬੇਸਿਕਲੀ ਇਹ ਜਿਹੜਾ ਕਾਨੂੰਨ ਹੈ ਇਹਨੂੰ ਜਿਵੇਂ ਕਹਿ ਲਓ ਕਿ ਬਿਲਕੁਲ ਹੀ ਬੈਕਟ੍ਰੈਕ ਕੀਤਾ ਜਾ ਰਿਹਾ। ਸੋ ਜਿਵੇਂ ਵਿਜੇ ਜੀ ਆਪਾਂ ਡਿਜੀਟਲ ਸਰਵਿਸਿਜ਼ ਟੈਕਸ ਵੀ ਅਮਰੀਕਾ ਦੇ ਨਾਲ ਇੱਕ ਫੇਵਰੇਬਲ ਰੇਟ ਹਾਸਲ ਕਰਨ ਦੇ ਚੱਕਰ ਵਿੱਚ ਸਾਡੀਆਂ ਸ਼ਾਇਦ ਇਹ ਜੋ
ਉਦੋਂ ਨੈਗੋਸ਼ੀਏਸ਼ਨ ਰੋਕਤੀਆਂ ਸੀ ਨਾ ਟਰੰਪ ਨੇ
ਟੈਰਿਫਸ ਨੇ, ਇਹ ਟੈਰਿਫ ਸ਼ਾਇਦ ਸਾਡੀਆਂ ਹਟ ਜਾਣ, ਉਸ ਆਸ ਦੇ ਵਿੱਚ ਅਸੀਂ ਇਹ DST ਹਟਾਤਾ ਸੀ, ਬਦਲੇ ਵਿੱਚ ਸਾਨੂੰ ਕੁਝ ਨਹੀਂ ਸੀ ਮਿਲਿਆ। ਉਸ ਤੋਂ ਬਾਅਦ ਡੋਨਲਡ ਟਰੰਪ ਨੇ ਹੋਰ ਨਵੀਆਂ ਟੈਰਿਫਸ ਅਨਾਊਂਸ ਕਰਤੀਆਂ ਸੀ। ਹੁਣ ਇੱਕ ਤਰੀਕੇ ਨਾਲ ਅਸੀਂ ਆਨਲਾਈਨ ਸਟ੍ਰੀਮਿੰਗ ਐਕਟ ਨੂੰ ਵੀ ਰੋਲ ਬੈਕ ਹੀ ਕਰ ਰਹੇ ਹਾਂ, ਬਸ ਉਹਦਾ ਉਹਨੂੰ ਪ੍ਰੈਜੈਂਟ ਕਰਨ ਦਾ ਤਰੀਕਾ ਵੱਖਰਾ ਹੈ।
ਇਫੈਕਟਿਵਲੀ ਇਹੀ ਗੱਲ ਹੋਈ ਕਿ ਸਰਕਾਰ ਜੇ ਕਹਿੰਦੀ ਨਾ ਕਿ ਜੀ ਅਸੀਂ ਉਹ ਜਿਹੜਾ ਕਾਨੂੰਨ ਪਾਸ ਕੀਤਾ ਸੀ ਨਾ 23 ਚ ਅਸੀਂ ਉਹਨੂੰ ਕਾਨੂੰਨ ਨੂੰ ਰੱਦ ਕਰ ਰਹੇ ਹਾਂ, ਇਹ ਉਸ ਲਾਅ ਨੂੰ ਰਿਪੀਲ ਕੀਤੇ ਬਗੈਰ ਉਸ ਲਾਅ ਦੀਆਂ ਜਿੰਨੀਆਂ ਵੀ ਪਾਵਰ ਸੀਗੀਆਂ ਉਹਨਾਂ ਨੂੰ ਸਾਰੀਆਂ ਨੂੰ ਬੁਲਡੋਜ਼
ਕੀਤਾ, ਕਰ ਦੋ
ਖੋਖਲਾ ਕਰ ਦੋ।
ਸੋ ਕਾਨੂੰਨ ਤਾਂ ਹੈ ਪਰ
ਅਸੀਂ
ਰਿਪੀਲ ਥੋੜੀ ਕੀਤਾ ਜੀ, ਅਸੀਂ ਵਾਪਸ ਥੋੜੀ ਲਿਆ, ਤਾਂ ਕਿ ਪੀਅਰ ਪੋਲੀ ਹੈ ਆਪੋਜੀਸ਼ਨ ਵਾਲੇ ਸਾਰੇ ਇਹ ਨਾ ਕਹਿਣ ਕਿ ਗਵਰਨਮੈਂਟ ਇਜ਼ ਗਿਵਿੰਗ ਯੈਟ ਅਨਦਰ ਕਨਸੈਸ਼ਨ ਟੂ ਦਾ US। ਸੋ ਅਸੀਂ ਉਹ 'ਤੇ ਜੀ ਹਜੇ ਕੰਸਲਟੇਸ਼ਨਸ ਕਰ ਰਹੇ ਹਾਂ ਬਿਕੋਜ਼ ਵੀ ਹਰਡ ਫਰੋਮ ਦਾ ਪੀਪਲ
ਜੀ, ਕਿਉਂਕਿ ਸਰਕਾਰ ਇੱਕ ਤਰਕੇ ਦਿੰਦੀ ਆ ਕਿ ਜੇ ਤੁਸੀਂ ਇਹਨਾਂ ਸਟ੍ਰੀਮਿੰਗ ਕੰਪਨੀਆਂ ਦੇ ਉੱਪਰ ਆਹ ਇੱਦਾਂ ਦੀ ਫੀਸ ਲਗਾ ਦਿੱਤੀ, ਉਹਨਾਂ ਨੂੰ ਪੈਸੇ ਦੇਣੇ ਪੈ ਗਏ, ਤਾਂ ਉਹਨਾਂ ਨੇ ਅਲਟੀਮੇਟਲੀ ਲੋਕਾਂ ਦੇ ਜਿਹੜੇ ਲੋਕਾਂ ਤੋਂ ਵਸੂਲੀ ਕਰਦੇ ਨੇ ਉਹ ਵਧਾ ਦੇਣੀ ਆ, ਫਿਰ ਜਿਹੜੀ ਅਫੋਰਡੇਬਿਲਿਟੀ ਆ ਇਹਨਾਂ ਸਰਵਿਸਿਜ਼ ਦੀ ਉਹ ਇੰਪੈਕਟ ਹੋਏਗੀ। ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀ ਰੀਜ਼ਨ ਇਹੀ ਦਿੱਤਾ ਸੀ ਕਿ ਅਸੀਂ ਲੋਕਾਂ ਦੀ ਅਫੋਰਡੇਬਿਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਇਹ ਕਦਮ ਚੁੱਕ ਰਹੇ ਹਾਂ, ਪਰ ਅਸਲੀ ਰੀਜ਼ਨ ਇਹ ਆ ਕਿ ਇਹ ਜਿਹੜੇ ਐਕਸਟਰਾ ਚਾਰਜਿਸ ਨੇ ਇਹ ਉਹਨਾਂ ਸਟ੍ਰੀਮਿੰਗ ਕੰਪਨੀਆਂ ਨੂੰ ਇੰਪੈਕਟ ਕਰਦੇ ਨੇ ਜਿਹੜੀਆਂ ਅਮਰੀਕਨ ਨੇ, ਉਹਨਾਂ ਦੀ ਲੋਬਿੰਗ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੜੀ ਸਟਰੋਂਗ ਆ, ਅਤੇ ਉਹਦੇ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਵਾਲੇ ਜੋ ਇਸ ਵੇਲੇ ਫਰੀ ਟ੍ਰੇਡ ਅਗਰੀਮੈਂਟ ਦੀ ਸਾਰੀ ਗੱਲਬਾਤ ਆ ਇੱਥੋਂ ਚੜ੍ਹਦੇ ਹੋਏ ਉੱਧਰਲੇ ਪਾਸਿਓਂ ਬਾਂਬ ਰੋੜਦੇ ਆ।
ਬਿਲਕੁਲ,
ਸੋ ਇਹ ਹੋ ਰਿਹਾ। ਬਸ ਉਹ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ ਅਤੇ ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਹੈ।
ਸ਼ੋਰ, ਮਾਰ ਕਾਰਨੀ ਯੂਰਪ ਵੀ ਜਾ ਰਹੇ ਨੇ,
ਵੀਰਵਾਰ ਜਾਣਾ। ਜੀ ਜੀ, ਅੱਜ ਤੇ ਜੇ ਹੌਟ ਵਾਚ ਨੇ ਨਵੀਂ ਗਵਰਨਰ ਜਨਰਲ ਦੀ ਜਿਹੜੀ ਸਵੇਰਿੰਗ ਇਨ ਸੈਰਮਨੀ ਆ ਉੱਥੇ ਪ੍ਰਧਾਨ ਮੰਤਰੀ ਭਾਸ਼ਣ ਦੇ ਕੇ ਹਟੇ ਆ ਥੋੜ੍ਹੀ ਦੇਰ ਪਹਿਲਾਂ, ਸੋ ਪਰ ਹਾਂ ਵੀਰਵਾਰ ਨੂੰ ਉਹਨਾਂ ਨੇ ਜਾਣਾ ਅਤੇ ਆਇਰਲੈਂਡ ਜਾਣਾ, ਫਿਰ ਫਰਾਂਸ ਵੀ ਜਾਣਾ। ਫਰਾਂਸ ਦੇ ਵਿੱਚ G7 ਸਮਿਟ ਵੀ ਆ। ਅੱਛਾ, G7 ਸਮਿਟ ਦੀ ਵੀ ਕਹਾਣੀ ਹੈ ਨਾ, 15 ਅਤੇ 16 ਤਰੀਕ ਨੂੰ ਹੈ G7, ਇਹ ਡਿਲੇ ਕਰਨਾ ਪੈ ਗਿਆ ਕਿਉਂਕਿ ਡੋਨਲਡ ਟਰੰਪ ਦਾ ਜਨਮ ਦਿਨ ਆ, ਉਹਦੇ ਕਰਕੇ ਡਿਲੇ ਕਰਨਾ ਪਿਆ।
14 ਤਰੀਕ ਨੂੰ ਅਮਰੀਕਾ 'ਚ ਫਲੈਗ ਡੇ ਵੀ ਹੁੰਦਾ ਅਤੇ ਡੋਨਲਡ ਟਰੰਪ ਦਾ ਜਨਮ ਦਿਨ ਵੀ ਹੁੰਦਾ। ਅਤੇ ਡੋਨਲਡ ਟਰੰਪ ਨੇ ਉੱਥੇ ਕਹਿੰਦੇ ਵਾਈਟ ਹਾਊਸ ਵੱਲੋਂ ਇੱਕ UFC ਦੀ ਫਾਈਟ ਜਿਹੜੀ ਆ ਹੋਸਟ ਕੀਤੀ ਜਾਣੀ ਹੈ, ਵੈਸੇ ਉੱਥੇ ਜਸ਼ਨ ਮਨਾਉਣਾ ਡੋਨਲਡ ਟਰੰਪ ਦਾ। ਸੋ ਇਸ ਕਰਕੇ ਇਹ G7 ਸਮਿਟ ਇੱਕ ਦਿਨ ਪੋਸਟਪੋਨ ਕਰ ਦਿੱਤਾ ਗਿਆ ਜਿਵੇਂ। ਸੋ 15 ਅਤੇ 16 ਤਰੀਕ ਨੂੰ ਹੋਣਾ, ਪਰ ਸਾਡੇ ਪ੍ਰਧਾਨ ਮੰਤਰੀ 11 ਤਰੀਕ ਨੂੰ ਹੀ ਜਾ ਰਹੇ ਨੇ ਕਿਉਂਕਿ ਇਹਨਾਂ ਨੇ ਪਹਿਲਾਂ ਆਇਰਲੈਂਡ ਜਾਣਾ ਡਬਲਿਨ। ਸੋ ਪਹਿਲਾਂ ਪੈਰਿਸ ਜਾਣਾ, ਫਿਰ ਕਹਿੰਦੇ ਆਇਰਲੈਂਡ ਡਬਲਿਨ ਜਾਣਾ, ਫਿਰ ਵਾਪਸ ਫਰਾਂਸ ਜਾਣਗੇ ਫੋਰ ਦਾ G7 ਸਮਿਟ। ਸੋ ਆਇਰਲੈਂਡ ਜਾਣ ਦਾ ਇੱਕ ਬੜਾ ਇੰਪੋਰਟੈਂਟ ਰੀਜ਼ਨ ਇਹ ਆ ਕਿ ਆਇਰਲੈਂਡ ਨੇ ਅਜੇ ਤੱਕ ਸੀਟਾਂ ਨੂੰ ਰੈਟੀਫਾਈ ਨਹੀਂ ਕੀਤਾ।
ਹਾਂਜੀ,
ਤੇ ਪਿਛਲੇ ਸਾਲ ਆਇਰਲੈਂਡ ਦੇ ਪ੍ਰਾਈਮ ਮਿਨਿਸਟਰ ਕੈਨੇਡਾ ਆਏ ਸੀ ਤੇ ਉੱਥੇ ਗੱਲਬਾਤ ਹੋਈ ਸੀ ਕਿ ਜਿਹੜਾ ਸਾਡਾ ਫ੍ਰੀ ਟ੍ਰੇਡ ਅਗਰੀਮੈਂਟ ਹੈ ਯੂਰੋਪੀਅਨ ਯੂਨੀਅਨ ਦੇ ਨਾਲ, ਜਿਹਨੂੰ ਬਹੁਤ ਸਾਰੇ ਯੂਰੋਪੀਅਨ ਯੂਨੀਅਨ ਮੈਂਬਰਸ ਨੇ ਅਜੇ ਤੱਕ ਰੈਟੀਫਾਈ ਨਹੀਂ ਕੀਤਾ, ਵੀ ਆਇਰਲੈਂਡ ਵਾਲੇ ਬਾਏ 2026 ਉਹਨੂੰ ਰੈਟੀਫਾਈ ਕਰਨਗੇ। ਸੋ ਹੁਣ ਜੇ ਪ੍ਰਾਈਮ ਮਿਨਿਸਟਰ ਜਾ ਰਹੇ ਨੇ ਆਇਰਲੈਂਡ ਸਪੈਸ਼ਲ ਜਾ ਰਹੇ ਨੇ ਇਸ ਤਰ੍ਹਾਂ, ਤੇ ਹੋ ਸਕਦਾ ਕਿ ਉੱਥੇ ਅਨਾਊਂਸਮੈਂਟ ਹੋਵੇ ਕਿ ਆਇਰਲੈਂਡ ਵੱਲੋਂ ਸੀਟਾਂ ਨੂੰ ਰੈਟੀਫਾਈ ਕੀਤਾ ਜਾ ਰਿਹਾ।
ਪਿਛਲੇ 10 ਸਾਲਾਂ ਦੇ ਵਿੱਚ ਕਿਸੇ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਇਹ ਪਹਿਲਾ ਆਇਰਲੈਂਡ ਦਾ ਅਫੀਸ਼ੀਅਲ ਟ੍ਰਿਪ ਹੋਏਗਾ। ਅੱਛਾ, ਆਇਰਲੈਂਡ 'ਚ ਪਿਛਲੇ ਸਾਲਾਂ ਦੌਰਾਨ ਨਾ ਇਨਵੈਸਟਮੈਂਟ ਬੜੀ ਆ ਰਹੀ ਆ ਆਇਰਲੈਂਡ ਦੇ ਨਾਲ। ਕੈਨੇਡਾ ਦਾ ਜਿਹੜਾ ਦੁਵੱਲਾ ਟ੍ਰੇਡ ਹੈ ਵੈਸੇ ਉਹ $6 ਬਿਲੀਅਨ ਦਾ ਹੀ ਆ। ਅਸੀਂ ਆਇਰਲੈਂਡ ਨੂੰ ਸੀਰੀਅਲ ਭੇਜਦੇ ਹਾਂ $1.1 ਬਿਲੀਅਨ ਦੇ, ਉੱਥੋਂ ਸਾਡੇ ਕੋਲ ਆਉਂਦਾ ਫਾਰਮਾਸਿਊਟੀਕਲ ਸਪਲਾਈਜ਼ ਆਉਂਦੀਆਂ, ਉਹ ਤਕਰੀਬਨ
$5 ਬਿਲੀਅਨ
ਦੀਆਂ ਆਉਂਦੀਆਂ। ਅਤੇ ਬਹੁਤ ਵੱਡੀ ਗਿਣਤੀ ਅਜਿਹੇ ਕੈਨੇਡੀਅਨਸ ਦੀ ਆ ਜਿਨ੍ਹਾਂ ਦੇ ਪੁਰਖੇ ਆਇਰਲੈਂਡ ਤੋਂ ਹੀ ਇੱਥੇ ਮੂਵ ਹੋ ਕੇ ਆਏ। ਇਨਫੈਕਟ ਮਾਰਕ ਕਾਰਨੀ ਦਾ ਵੀ ਜਿਹੜਾ ਫੈਮਿਲੀਅਲ ਕਨੈਕਸ਼ਨ ਆ, ਜਿਹੜੀ ਫੈਮਿਲੀਅਲ ਹੈਰੀਟੇਜ ਆ, ਉਹ ਆਇਰਲੈਂਡ ਨਾਲ ਸੰਬੰਧਿਤ ਆ।
ਉਹਨਾਂ ਦੇ ਗ੍ਰੈਂਡ ਪੇਰੈਂਟਸ 1920s ਦੇ ਵਿੱਚ ਦੱਸਿਆ ਜਾਂਦਾ ਕਿ ਕਾਉਂਟੀ ਮੇਓ ਤੋਂ ਆਇਰਲੈਂਡ ਤੋਂ ਇੱਥੇ ਆਏ ਸਨ। ਅਤੇ ਕੈਨੇਡਾ ਦੀ ਜਿੰਨੀ ਵੀ ਜਨਸੰਖਿਆ ਉਹਨਾਂ ਦਾ 15%, ਦੈਟਸ ਕਲੋਜ਼ ਟੂ 4.5 ਮਿਲੀਅਨ, ਉਹ ਉਹਨਾਂ ਦਾ ਜਿਹੜਾ ਉਹਨਾਂ ਦੀ ਐਂਸੈਸਟਰੀ ਆਇਰਲੈਂਡ ਨਾਲ ਸੰਬੰਧਿਤ ਆ
ਜੀ। ਬਾਕੀ ਵਾਸੂ ਜੀ, G7 ਸਮਿਟ ਜਦੋਂ ਹੁੰਦਾ 14 ਅਤੇ 15 ਤਰੀਕ ਨੂੰ 15 ਅਤੇ 16 ਨੂੰ,
14
ਦਾ ਟਰੰਪ ਦਾ ਬਰਥਡੇ ਆ ਨਾ, 15 ਤੋਂ 17 ਤਰੀਕ ਤੱਕ ਹੋਣਾ G7 ਸਮਿਟ। ਆਫਕੋਰਸ ਟਰੰਪ ਵੀ ਉੱਥੇ ਜਾਣਗੇ, G7 ਮੁਲਕਾਂ ਦੇ ਵਿੱਚ ਅਮਰੀਕਾ ਦਾ ਸ਼ਾਮਿਲ ਹੈ ਹੀ ਆ। ਪਰ ਜਿਹੜੀ ਮੇਨ ਗੱਲਬਾਤ ਹੋਣੀ ਆ, ਜੋ ਏਜੰਡਾ G7 ਦਾ ਦਿਖਾਇਆ ਜਾਏਗਾ, ਪਰ G7 ਦੇ ਵਿੱਚ ਜਿਹੜੀ ਗੱਲਬਾਤ ਹੋਏਗੀ ਉਹ 'ਚ ਬੜਾ ਵੱਖਰਾ, ਉਹ 'ਚ ਬੜਾ ਡਿਫਰੈਂਸ ਹੋਣਾ, ਕਿਉਂਕਿ ਕਈ ਮਾਹਰਾਂ ਦਾ ਇਹ ਮੰਨਣਾ ਕਿ ਅਸਲੀ ਗੱਲ G7 ਸਮਿਟ ਦੇ ਵਿੱਚ G7 ਨਾ ਕਹੋ, ਉਹਨੂੰ G6 ਕਹਿ ਲਓ, ਕਿ ਅਸਲੀ ਗੱਲ ਲੀਡਰਸ ਨੇ ਉਦੋਂ ਕਰਨੀ ਹੈ ਜਦੋਂ ਟਰੰਪ ਉਸ ਰੂਮ ਦੇ ਵਿੱਚ ਮੌਜੂਦ ਨਹੀਂ ਹੋਣਗੇ, ਅਮਰੀਕਨ ਅਧਿਕਾਰੀ ਨਹੀਂ ਹੋਣਗੇ, ਕਿਉਂਕਿ ਟੈਰਿਫਸ ਨੇ ਅਤੇ ਟ੍ਰੇਡ ਵਾਰ ਨੇ ਅਤੇ ਮਿਡਲ ਈਸਟ ਵਾਲੀ ਸਥਿਤੀ ਨੇ, ਸਾਰੇ ਮੁਲਕਾਂ ਵਾਸਤੇ ਸਥਿਤੀ ਬਹੁਤ ਪਰੇਸ਼ਾਨੀ ਵਾਲੀ ਕੀਤੀ ਆ, ਅਤੇ ਟਰੰਪ ਦੇ ਸਾਹਮਣੇ ਉਹਦੇ ਬਾਰੇ ਗੱਲ ਹੋ ਨਹੀਂ ਸਕਦੀ।
ਜਿਵੇਂ ਪਿਛਲੀ ਵਾਰ ਅਸੀਂ ਕੈਰਨੈਸਕਸ ਦੇ ਵਿੱਚ ਵੀ ਦੇਖਿਆ, ਜਦੋਂ ਕੈਨੇਡਾ ਨੇ ਹੋਸਟ ਕੀਤਾ ਸੀ, ਉਦੋਂ ਵੀ ਡੋਨਲਡ ਟਰੰਪ ਨਾਲ ਕਿਵੇਂ ਡੀਲ ਕਰਨਾ, ਉਹੀ G7 ਮੀਟਿੰਗ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਰਿਹਾ
ਜੀ ਜੀ।
ਅਤੇ ਡੋਨਲਡ ਟਰੰਪ ਇੱਕ ਦਿਨ ਪਹਿਲਾਂ ਵੀ ਵਾਪਸ ਚਲੇ ਗਏ ਸੀ ਬਿਕੋਜ਼ ਆਫ ਮਿਡਲ ਈਸਟ ਕ੍ਰਾਈਸਿਸ।
ਹਾਂਜੀ ਹਾਂਜੀ।
ਅਤੇ ਹੁਣ ਜਿਹੜਾ ਆਫੀਸ਼ੀਅਲ ਏਜੰਡਾ ਹੈ ਉਹਦੇ ਵਿੱਚ ਤਾਂ ਹੈ ਲਿਖਿਆ ਹੋਇਆ ਕਿ ਯੂਕਰੇਨ ਨੂੰ ਕਿਵੇਂ ਸਪੋਰਟ ਕਰਨਾ, ਅਤੇ ਹੋਰ ਜਿਹੜੀਆਂ ਚੀਜ਼ਾਂ ਵੀ ਇੰਟਰਨੈਸ਼ਨਲ ਪੱਧਰ ਤੇ ਕ੍ਰਾਈਮ ਨੂੰ,
ਬੱਚਿਆਂ ਨੂੰ ਆਨਲਾਈਨ ਕਿਵੇਂ ਪ੍ਰੋਟੈਕਟ ਕਰਨਾ,
ਤੇ ਗਲੋਬਲ ਗਵਰਨੈਂਸ ਦੇ ਨਵੇਂ ਰੂਲਸ, ਇਸ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਲਿਖੀਆਂ ਉਹਦੇ ਵਿੱਚ। ਪਰ ਜਿਹੜਾ ਕਹਿੰਦੇ ਰੀਅਲ ਏਜੰਡਾ ਹੋਏਗਾ, ਰੀਅਲ ਏਜੰਡਾ ਹੋਣਾ ਕਿ ਵੀ ਮਿਡਲ ਈਸਟ ਦਾ ਜਿਹੜਾ ਇਹ ਖਲਾਰਾ ਪਾਇਆ ਡੋਨਲਡ ਟਰੰਪ ਦਾ,
ਤੇ US ਨੇ ਕਿਵੇਂ ਟੈਰਿਫ ਸਾਰਿਆਂ ਤੇ ਲਾਏ ਆ,
ਡੋਨਲਡ ਟਰੰਪ ਦੀਆਂ ਜਿਹੜੀਆਂ ਟੈਰਿਫਸ ਨੇ ਇਹਨਾਂ ਨਾਲ ਕਿਵੇਂ ਡੀਲ ਕੀਤਾ ਜਾਵੇ
ਜੀ।
ਸੋ ਇਹ ਸਾਰੀਆਂ ਚੀਜ਼ਾਂ ਉੱਥੇ ਡਿਸਕਸ ਹੋਣੀਆਂ, ਬਾਕੀ ਦੇਖਦੇ ਹਾਂ। ਸੋ ਮਾਰਕ ਕਾਰਨੀ ਇਜ਼ ਗੋਇੰਗ ਔਨ ਯੈਟ ਅਨਦਰ ਫੋਰਨ ਟ੍ਰਿਪ
ਜੀ। ਬਸ ਤੁਸੀਂ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਅੰਸ਼ ਕੇ।
ਥੈਂਕ ਯੂ ਵੈਰੀ ਮੱਚ ਵਿਜੇ ਜੀ।
ਸ਼ਾਮੀ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ। ਥੈਂਕ ਯੂ।
ਥੈਂਕ ਯੂ।
ਤੁਸੀਂ ਸੁਣ ਰਹੇ ਹੋ ਕਨੈਕਟ FM 91.5।